سر ہند ٹگ ایک سلودی گرام ہوتے ہوا سنگن کے تام تین میں ایک علی سنگ نام چاکری کر وزیر
واہ گرو جی کا خالصہ واہ گرو جی کی فتح. پرم ستکار یوگ سنمان یوگ گرو کا خاص روپ ستگران دے پرم پیار چپروتی ہوئی گرو رنگ چرنگی ہوئی گرو خالصہ سات سنگت بڑے پاگ ہن چبر چھتر تخت دے مالک شری گرو گرنتھ صاحب سچے پاتشاہ دے پوتر پاون چرنا امرت ویلے دے سجے سندھیا ویلے دے سجے ہوئے سچ کھنڈ دیوانہ چ حاضریاں بھر کے نتا پرتے گرو چرنا وچ جڑ کے شری گور پنتھ پرکاش دی چل رہی لڑی وار کتھا بہت ہی ادب ستکار شردا تے بھاونا سہت سرمن کر رہے. بابا بندہ سنگھ جی بہادر سیر کھنڈے گرام دے وچ اترے ہوئے نے. ਇੱਥੇ ਆਣ ਕੇ ਇਹਨਾਂ ਨੇ ਪੰਜਾਬ ਦੇ ਸਿੰਘਾਂ ਨੂੰ ਖਾਲਸੇ ਪੰਥ ਵੱਲੋਂ ਹੁਕਮਨਾਮੇ ਭੇਜੇ ਹਨ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਭੇਜਿਆ. ਸਾਰੇ ਸਿੰਘ ਜਿਨ੍ਹਾਂ ਦੇ ਅੰਦਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਦਾ ਜਜ਼ਬਾ ਹੈ ਜਾਂ ਜ਼ਾਲਮਾਂ ਤੇ ਜਰਵਾਣਿਆਂ ਨੂੰ ਸੋਧਾ ਲਾਉਣ ਦੀ ਇੱਛਾ ਹੈ, ਜਿਹੜੇ ਇਸ ਧਰਤੀ ਦੀ ਪਾਤਸ਼ਾਹੀ ਦੇ ਨਾਲ ਪਰਲੋਕ ਦਾ ਵੀ ਰਾਜ ਤੇ ਸੁੱਖ ਚਾਹੁੰਦੇ ਨੇ, ਉਹ ਸਾਰੇ ਸਿੰਘ ਬੰਦਾ ਸਿੰਘ ਬਹਾਦਰ ਨੂੰ ਆ ਮਿਲਣ. ਇਹ ਹੁਕਮਨਾਮੇ ਸੁਣ ਸੁਣ ਕੇ ਅਨੇਕਾਂ ਸਿੰਘ ਮਾਝੇ ਤੋਂ ਇਕੱਠੇ ਹੋ ਕੇ ਚੱਲੇ, ਦੁਆਬੇ ਤੋਂ ਚੱਲੇ, ਮਾਝੇ ਤੋਂ ਜਿਹੜੇ ਸਿੰਘ ਦੁਆਬੇ ਤੋਂ ਜਿਹੜੇ ਸਿੰਘ ਚੱਲ ਕੇ ਆਏ ਉਨ੍ਹਾਂ ਦਾ ਰਸਤਾ ਤੁਰਕਾਂ ਨੇ ਰੋਕ ਲਿਆ. ਉਨ੍ਹਾਂ ਸਿੰਘਾਂ ਨੇ ਔਖੇ ਸੌਖੇ ਪਹਾੜ ਦੇ ਰਸਤਿਓਂ ਚਲਦਿਆਂ ਚਲਦਿਆਂ ਕੀਰਤਪੁਰ ਸਾਹਿਬ ਦੇ ਰਸਤਿਓਂ ਦੀ ਲੰਘਣ ਦੇ ਯਤਨ ਕੀਤਾ, ਪਰ ਅੱਗੇ ਰੋਪੜ ਦੀ ਫੌਜ, ਰੋਪੜ ਦੇ ਜਿਹੜੇ ਰੰਗੜ ਪਠਾਣ ਸਨ, ਉਨ੍ਹਾਂ ਰਾਹ ਰੋਕ ਲਿਆ. ਤੋ ਕੀਰਤਪੁਰ ਸਾਹਿਬ ਵਿਖੇ ਸਿੰਘਾਂ ਨੇ ਡੇਰਾ ਕਰ ਦਿੱਤਾ. ਲੰਗਰ ਪ੍ਰਸ਼ਾਦੇ ਵਾਸਤੇ ਰਸਤਾ ਬਸਤਾ ਮਸਤਾਨੀਆਂ ਹੋ ਗਈਆਂ ਤੇ ਭਾਈ ਪਿਛੋਰਾ ਸਿੰਘ ਤੇ ਕਿਸ਼ੋਰਾ ਸਿੰਘ ਇਹ ਅਰੋੜੇ ਖੱਤਰੀ ਸਨ. ਇਨ੍ਹਾਂ ਨੇ ਸਾਰੇ ਸਿੰਘਾਂ ਦੇ ਲੰਗਰ ਪ੍ਰਸ਼ਾਦੇ ਦੀ ਸੇਵਾ ਦਾ ਪ੍ਰਬੰਧ ਕੀਤਾ. ਜਿੰਨੇ ਦਿਨ ਸਿੰਘ ਇੱਥੇ ਰਹੇ ਇਹ ਸੇਵਾ ਕਰਦੇ ਰਹੇ. ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਸੁਨੇਹਾ ਭੇਜ ਦਿੱਤਾ ਸਿੰਘਾਂ ਨੇ ਕਿ ਅਸੀਂ ਕੀਰਤਪੁਰ ਫਸੇ ਹੋਏ ਹਾਂ. ਤੋ ਬਾਬਾ ਜੀ ਨੇ ਵੀ ਸੁਨੇਹਾ ਭੇਜ ਦਿੱਤਾ ਕਿ ਜਦੋਂ ਤੱਕ ਅਸੀਂ ਦੁਬਾਰਾ ਸੁਨੇਹਾ ਨਾ ਭੇਜੀਏ ਉਦੋਂ ਤੱਕ ਤੁਸੀਂ ਨਹੀਂ ਆਉਣਾ, ਅਸੀਂ ਆਪ ਜਦੋਂ ਉਸ ਪਾਸੇ ਆਵਾਂਗੇ ਤੁਹਾਨੂੰ ਆਪਣੇ ਨਾਲ ਰਲਾ ਲਵਾਂਗੇ. ਇਧਰੋਂ ਮਾਲਵੇ ਤੋਂ ਬਹੁਤ ਸਾਰੇ ਸਿੰਘ ਆ ਰਲੇ. ਕਈ ਸਿੰਘ ਜਿਹੜੇ ਸਨ ਉਹ ਵਣਜਾਰਿਆਂ ਦਾ ਜਿਹੜਾ ਟਾਂਡਾ ਸੀ ਉਸ ਟਾਂਡੇ ਵਿਚ ਰਲ ਕੇ ਬਾਬਾ ਬੰਦਾ ਸਿੰਘ ਜੀ ਦੇ ਕੋਲ ਪਹੁੰਚੇ ਨੇ. ਪਰ ਫਿਰ ਵੀ ਇੰਨੇ ਸਿੰਘ ਨਹੀਂ ਹਨ ਕਿ ਸੂਬੇ ਸਰਹੰਦ ਦਾ ਟਾਕਰਾ ਕੀਤਾ ਜਾ ਸਕੇ. ਤੋ ਬਾਬਾ ਜੀ ਇਸ ਦਾਅ ਦੇ ਵਿਚ ਨੇ ਕਿ ਕਿਸੇ ਤਰੀਕੇ ਫੌਜਾਂ ਇਕੱਠੀਆਂ ਹੋਣ ਤੇ ਸੂਬੇ ਸਰਹੰਦ ਤੇ ਹੱਲਾ ਬੋਲ ਕੇ ਉਸ ਪਾਪੀ ਨੂੰ ਜੁਰਮਾਨੇ ਨੂੰ ਸੋਧਾ ਲਾਇਆ ਜਾ ਸਕੇ. ਪਰ ਬਾਬਾ ਜੀ ਨੇ ਇਹ ਵੀ ਵਿਉਂਤਬੰਦੀ ਕੀਤੀ ਕਿ ਸਰਹੰਦ ਦਾ ਜਿਹੜਾ ਸੂਬਾ ਹੈ ਉਹਦੇ ਤੇ ਸਿੱਧਾ ਹਮਲਾ ਕਰਨਾ ਉਚਿਤ ਨਹੀਂ ਹੈ. ਉਹਦੀਆਂ ਪਹਿਲਾਂ ਸਜੀਆਂ ਖੱਬੀਆਂ ਬਾਹਾਂ ਭੰਨ ਦੇਣੀਆਂ ਚਾਹੀਦੀਆਂ, ਯਾਨੀ ਕਿ ਉਹਦੇ ਆਲੇ ਦੁਆਲੇ ਦੇ ਜਿਹੜੇ ਇਲਾਕੇ ਨੇ ਜਿਵੇਂ ਕਿ ਸਮਾਣਾ ਤੇ ਹੋਰ ਜਿਹੜੇ ਨੇੜੇ ਤੇੜੇ ਦੇ ਇਲਾਕੇ ਨੇ ਰੋਪੜ ਆਦਿਕ, ਉਹਨਾਂ ਦੇ ਇਲਾਕਿਆਂ ਦੇ ਵਿਚ ਹੱਲਾ ਬੋਲ ਕੇ ਪਹਿਲਾਂ ਉਹਨਾਂ ਫੌਜਾਂ ਨੂੰ ਸੋਧਾ ਲਾ ਕੇ ਨਗਰ ਸਰ ਕੀਤੇ ਜਾਣ, ਜਦੋਂ ਆਲੇ ਦੁਆਲੇ ਸੂਬੇ ਸਰਹੰਦ ਨੂੰ ਕੋਈ ਮਦਦ ਨਾ ਪਹੁੰਚੇਗੀ ਫਿਰ ਉਹਦੇ ਤੇ ਹਮਲਾ ਕਰਾਂਗੇ। ਇਹੋ ਜਿਹੀ ਯੁੱਧ ਨੀਤੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਅਪਣਾਈ ਹੈ। ਇੱਧਰ ਸਲੌਦੀ ਸਿੰਘਾਂ ਦੀ ਇੱਕ ਨਗਰ ਹੈ। ਆ ਜਦੋਂ ਆਪ ਜੀ ਖੰਨੇ ਤੋਂ ਸਮਰਾਲੇ ਨੂੰ ਜਾਂਦੇ ਹੋ ਤੇ ਰਸਤੇ ਦੇ ਵਿੱਚ ਉਹ ਨਗਰ ਆਉਂਦਾ ਸਲੌਦੀ ਸਿੰਘਾਂ ਦੀ। ਪਿੰਡ ਦਾ ਨਾਂ ਵੈਸੇ ਸਲੌਦੀ ਹੈ, ਸਿੰਘਾਂ ਦੀ ਬਾਅਦ ਵਿਚ ਇਹਦਾ ਨਾਮ ਪ੍ਰਚਲਿਤ ਹੋਇਆ ਕਿਉਂਕਿ ਇੱਥੋਂ ਦੇ ਸਿੰਘ ਹੋਏ ਨੇ ਭਾਈ ਆਲੀ ਸਿੰਘ ਤੇ ਮਾਲੀ ਸਿੰਘ। ਇਹ ਆਲੀ ਸਿੰਘ ਮਾਲੀ ਸਿੰਘ ਜੀ ਨੂੰ ਜਦੋਂ ਸਰਹੰਦ ਫਤਿਹ ਕੀਤਾ, ਅੱਗੇ ਕਥਾ ਆਵੇਗੀ, ਇਨ੍ਹਾਂ ਨੂੰ ਗਵਰਨਰ ਥਾਪਿਆ ਸੀ ਸਰਹੰਦ ਦਾ, ਜਦੋਂ ਸਰਹੰਦ ਵਿਚ ਪਹਿਲਾ ਸਿੱਖ ਰਾਜ ਕਾਇਮ ਕੀਤਾ। ਇਹ ਆਲੀ ਸਿੰਘ ਤੇ ਮਾਲੀ ਸਿੰਘ ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਪਹੁੰਚੇ ਨੇ, ਉਹ ਕਥਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿਚ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਇਹ ਗੁਰੂ ਪੰਥ ਦਾ ਇਤਿਹਾਸ ਹੈ, ਗੁਰੂ ਖਾਲਸੇ ਪੰਥ ਦਾ ਇਤਿਹਾਸ ਹੈ, ਸਰਵਣ ਕਰੀਏ। ਸਾਡਾ ਇਤਿਹਾਸ ਹੈ, ਇਹ ਸਾਡੇ ਪਿਤਾ ਪੁਰਖਾਂ ਦਾ, ਸਾਡੇ ਬਜ਼ੁਰਗਾਂ ਦਾ ਇਤਿਹਾਸ ਹੈ। ਅਸੀਂ ਜਿਨ੍ਹਾਂ ਦੇ ਵਾਰਸ ਹਾਂ ਇਹ ਉਨ੍ਹਾਂ ਦਾ ਇਤਿਹਾਸ ਹੈ। ਇਹ ਆਪਣੇ ਬਜ਼ੁਰਗਾਂ ਦੀਆਂ, ਆਪਣੇ ਬਾਬਾਣਿਆਂ ਦੀਆਂ ਕਹਾਣੀਆਂ ਕਥਾਵਾਂ ਨੂੰ ਕਥਨ ਕਰਨਾ ਤੇ ਸੁਣਨਾ ਇਹ ਪੁੱਤਰਾਂ ਚੋਂ ਸ੍ਰੇਸ਼ਟ ਪੁੱਤਰਾਂ ਦਾ ਕੰਮ ਹੁੰਦਾ। ਗੁਰਬਾਣੀ ਦਾ ਮਹਾਂਵਾਕ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਆਪਣੇ ਬਾਬਿਆਂ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਪੁੱਤਰਾਂ ਚੋਂ ਸ੍ਰੇਸ਼ਟ ਪੁੱਤਰ ਕਰਦੇ ਨੇ। ਫਿਰ ਇਸ ਤਰ੍ਹਾਂ ਵੀ ਕਹਿੰਦੇ ਨੇ ਜਿਹੜੇ ਪੁੱਤਰ ਕਰਦੇ ਨੇ ਉਹ ਸਪੁੱਤਰ ਬਣ ਜਾਂਦੇ ਨੇ। ਸੋ ਐਸੇ ਸਾਡਾ ਇਹ ਮਾਨਾ ਮੱਤਿਆ ਇਤਿਹਾਸ ਹੈ, ਸਿੱਖ ਪੰਥ ਦਾ, ਖਾਲਸੇ ਪੰਥ ਦਾ ਇਤਿਹਾਸ ਹੈ ਜੋ ਸਿੰਘਾਂ ਨੇ ਆਪਣੇ ਖੂਨ ਨਾਲ ਲਿਖਿਆ। ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ ਸ੍ਰੀ, ਸਤਨਾਮ ਸ੍ਰੀ।
ਕਿਉਂ ਪਏ ਸਰਹੰਦ ਟਿਗ ਇੱਕ ਸਲੌਦੀ ਗ੍ਰਾਮ।
ਸਰਹੰਦ ਨਗਰ ਦੇ ਨੇੜੇ ਸਲੌਦੀ ਪਿੰਡ ਆ। ਉਦੋਂ ਇਹ ਪਿੰਡ ਸਰਹੰਦ ਦੇ ਪਰਗਣੇ ਵਿਚ ਹੀ ਪੈਂਦਾ ਸੀ ਤੇ ਨੇੜੇ ਹੀ ਆ, ਦਸ ਕੋਹ ਦੀ ਵਾਟ ਦੇ ਉੱਤੇ ਸਰਹੰਦ ਤੋਂ ਇਹ ਨਗਰ ਹੈ। ਇਸ ਪਿੰਡ ਦਾ ਨਾਮ ਸਲੌਦੀ ਸਿੰਘਾਂ ਦੀ ਹੈ।
ਉੱਤੇ ਹੁਆ ਸਿੰਘਨ ਕੇ ਧਾਮ।
ਇਹ ਜਿਹੜਾ ਸਲੌਦੀ ਪਿੰਡ ਹੈ, ਇਸ ਪਿੰਡ ਦੇ ਵਿਚ ਬਹੁਤ ਸਾਰੇ ਸਿੰਘਾਂ ਦੇ ਘਰ ਨੇ, ਬੜੇ ਬੜੇ ਬਹਾਦਰ ਯੋਧੇ ਸਿੰਘ ਇਸ ਨਗਰ ਸਲੌਦੀ ਵਿਚ ਰਹਿੰਦੇ ਹਨ।
ਤਿੰਨ ਮੈਂ ਇੱਕ ਆਲੀ ਸਿੰਘ ਨਾਮ।
ਜਿਹੜੇ ਸਿੰਘ ਇਸ ਸਲੌਦੀ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਸਿੰਘਾਂ ਦੇ ਵਿਚੋਂ ਇੱਕ ਗੁਰੂ ਘਰ ਦਾ ਪਿਆਰਾ ਸਿੰਘ ਆ, ਇਹਦਾ ਨਾਂ ਹੈ ਭਾਈ ਆਲੀ ਸਿੰਘ। ਆਲੀ ਸਿੰਘ ਤੇ ਮਾਲੀ ਸਿੰਘ ਇਹ ਦੋ ਭਰਾ ਸਨ ਸਲੌਦੀ ਪਿੰਡ ਦੇ ਰਹਿਣ ਵਾਲੇ, ਸਲੌਦੀ ਸਿੰਘਾਂ ਦੀ ਪਿੰਡ ਦੇ ਰਹਿਣ ਵਾਲੇ। ਭਾਈ ਆਲੀ ਸਿੰਘ ਤੇ ਮਾਲੀ ਸਿੰਘ ਜੀ ਇਸੇ ਪਿੰਡ ਦੇ ਰਹਿਣ ਵਾਲੇ ਹਨ।
ਜਿਹੜੇ
ਦੋਵੇਂ ਸਿੰਘ ਸਨ ਇਹ ਵਜ਼ੀਰ ਖਾਂ ਕੋਲ ਨੌਕਰੀ ਕਰਦੇ ਸੀ। ਕਈ ਸਿੰਘ ਆਪਣਾ ਗੁਜਰਾਨ ਕਰਨ ਲਈ ਸਰਕਾਰੀ ਦਰਬਾਰੇ ਨੌਕਰੀਆਂ ਵੀ ਕਰਦੇ ਸਨ। ਇਹ ਜਿਹੜੇ ਦੋਵੇਂ ਭਰਾ ਸਨ ਭਾਈ ਆਲੀ ਸਿੰਘ ਤੇ ਮਾਲੀ ਸਿੰਘ, ਇਹ ਸੂਬੇ ਸਰਹੰਦ ਵਜ਼ੀਰ ਖਾਂ ਦੇ ਕੋਲ ਨੌਕਰੀ ਕਰਿਆ ਕਰਦੇ ਸਨ, ਉਥੇ ਇਹ ਚਾਕਰੀ ਕਰਦੇ ਸਨ।
ਨਵਾਬ ਸਰਹੰਦੀ ਉਸੇ ਬੁਲਾਇਓ।
ਸੂਬੇ ਸਰਹੰਦ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਆ ਰਿਹਾ ਪੰਜਾਬ ਵੱਲ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਨ੍ਹਾਂ ਨੂੰ ਭੇਜਿਆ ਖਾਸ ਕਰਕੇ ਉਹ ਮੈਨੂੰ ਸੋਧਾ ਲਾਉਣ ਵਾਸਤੇ ਆ ਰਿਹਾ, ਤੇ ਸੂਬੇ ਸਰਹੰਦ ਦੇ ਹਿਰਦੇ ਵਿਚ ਡਰ ਵੀ ਸੀ, ਇਹਦੇ ਅੰਦਰ ਭੈ ਵੀ ਸੀ, ਕਿਉਂਕਿ ਹਮੇਸ਼ਾ ਉਹ ਬੰਦਾ ਡਰਦਾ ਜਿਹੜਾ ਪਾਪ ਕਰਦਾ, ਜਿਹਨੇ ਪਾਪ ਕੀਤਾ ਹੋਵੇ ਉਹਨੂੰ ਡਰ ਵੀ ਹੁੰਦਾ ਕਿ ਮੇਰਾ ਪਾਪ ਹੈ ਤੇ ਮੇਰਾ ਕੀਤਾ ਹੋਇਆ ਪਾਪ ਹੀ ਮੇਰੇ ਤੇ ਭਾਰੀ ਪੈਣਾ, ਤੇ ਪਾਪ ਵੀ ਬੜਾ ਵੱਡਾ ਸੀ ਜਿਹੜਾ ਨਾ ਬਖਸ਼ਿਆ ਜਾਣ ਵਾਲਾ ਸੀ। ਉਹ ਪਾਪ ਸੂਬੇ ਸਰਹੰਦ ਨੇ ਕੀਤਾ ਸਤਿਗੁਰਾਂ ਦੇ ਬੱਚਿਆਂ ਨੂੰ ਸ਼ਹੀਦ ਕਰਕੇ, ਤੋ ਇਹਨੂੰ ਪਿੱਸੂ ਵੀ ਪਏ ਹੋਏ ਸਨ, ਅੰਦਰੋਂ ਡਰਦਾ ਵੀ ਸੀ ਕਿ ਬੰਦਾ ਆ ਰਿਹਾ ਮੇਰੇ ਤੇ ਉਹਨੇ ਹਮਲਾ ਕਰਨਾ, ਆਲੇ ਦੁਆਲੇ ਇਲਾਕਿਆਂ ਵਿਚ ਬੰਦੇ ਦੀ ਤਾਂਕ ਪਈ ਹੋਈ ਹੈ। ਤੇ ਆਲੀ ਸਿੰਘ ਮਾਲੀ ਸਿੰਘ ਇਹਦੇ ਕੋਲ ਨੌਕਰੀ ਕਰਦੇ ਸਨ, ਇਹਨੂੰ ਪਤਾ ਸੀ ਵੀ ਇਹ ਵੀ ਸਿੰਘ ਨੇ ਗੁਰੂ ਦੇ, ਵਜ਼ੀਰ ਖਾਨ ਨੇ ਇੱਕ ਦਿਨ ਮਜ਼ਾਕ ਕਰਨ ਵਾਸਤੇ ਨਾ ਮਖੌਲ ਉਡਾਉਣ ਵਾਸਤੇ ਸਿੰਘਾਂ ਦਾ ਤੇ ਬੰਦੇ ਬਹਾਦਰ ਦਾ ਮਖੌਲ ਉਡਾਉਣ ਵਾਸਤੇ ਭਾਈ ਆਲੀ ਸਿੰਘ ਤੇ ਮਾਲੀ ਸਿੰਘ ਨੂੰ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ।
ਸਦ ਪੁੱਛਿਓ ਤੁਮ ਗੁਰ ਔਰ ਆਇਓ।
ਸੱਦ ਕੇ ਭਾਈ ਆਲੀ ਸਿੰਘ ਮਾਲੀ ਸਿੰਘ ਨੂੰ ਮਖੌਲ ਕਰਕੇ ਬੋਲਿਆ ਸੂਬਾ ਸਰਹੰਦ ਵਜ਼ੀਰ ਖਾਂ, ਕਹਿੰਦਾ ਮੈਂ ਸੁਣਿਆ ਵੀ ਤੁਹਾਡਾ ਇੱਕ ਗੁਰੂ ਤੇ ਜੋਤੀ ਜੋਤ ਸਮਾ ਗਿਆ, ਸੱਚਖੰਡ ਚਲਿਆ ਗਿਆ, ਤੇ ਹੁਣ ਮੈਂ ਸੁਣਿਆ ਵੀ ਇੱਕ ਤੁਹਾਡਾ ਹੋਰ ਦੂਜਾ ਨਵਾਂ ਗੁਰੂ ਆ ਰਿਹਾ ਪੰਜਾਬ ਵੱਲ। ਬਾਬਾ ਬੰਦਾ ਸਿੰਘ ਬਹਾਦਰ ਵਾਸਤੇ ਇਸ਼ਾਰਾ ਕਰਕੇ ਕਹਿ ਰਿਹਾ, ਮੈਂ ਸੁਣਿਆ ਵੀ ਤੁਹਾਡਾ ਇੱਕ ਨਵਾਂ ਗੁਰੂ ਹੋਰ ਪੈਦਾ ਹੋ ਗਿਆ, ਹੋਰ ਇੱਕ ਗੁਰੂ ਤੁਹਾਡਾ ਆ ਗਿਆ, ਮਜ਼ਾਕ ਕੀਤਾ। ਹਾਲਾਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਪੰਥ ਦੇ ਜਰਨੈਲ ਨੇ, ਉਨ੍ਹਾਂ ਨੂੰ ਕੋਈ ਗੁਰੂ ਪਦਵੀ ਪ੍ਰਾਪਤ ਨਹੀਂ ਹੋਈ, ਪਰ ਵਜ਼ੀਰ ਖਾਂ ਨੇ ਜਾਣ ਬੁੱਝ ਕੇ ਟੋਚ ਮਾਰੀ, ਕਹਿੰਦਾ ਮੈਂ ਸੁਣਿਆ ਵੀ ਇੱਕ ਗੁਰੂ ਤਾਂ ਤੁਹਾਡਾ ਚਲਾ ਗਿਆ ਤੇ ਹੁਣ ਉਹਦੀ ਜਗ੍ਹਾ ਤੇ ਇੱਕ ਦੂਜਾ ਗੁਰੂ ਹੋਰ ਆ ਗਿਆ ਪੰਜਾਬ ਵਾਲੇ ਪਾਸੇ ਨੂੰ,
ਤੁਮ ਕੋ ਚਿਰੀਅਤ ਉਸ ਪੈ ਜਾਓ।
ਲਗਾਓ ਆਲੀ ਸਿੰਘ ਮਾਲੀ ਸਿੰਘ, ਤੁਸੀਂ ਇੱਥੇ ਮੇਰੇ ਕੋਲ ਨੌਕਰੀ ਕਰਦੇ ਜੇ, ਮੇਰੇ ਕੋਲ ਚਾਕਰੀ ਕਰਦੇ ਜੇ, ਤੁਹਾਨੂੰ ਦੋਵਾਂ ਨੂੰ ਤਾਂ ਉਹਦੇ ਨਾਲ ਜਾ ਕੇ ਰਲਣਾ ਚਾਹੀਦਾ।
ਤੁਮਕੋ ਚਾਹੀਏ ਤਾਂ ਉਸ ਪੈ ਜਾਓ।
ਤੁਹਾਨੂੰ ਚਾਹੀਦਾ ਵੀ ਤੁਸੀਂ ਉਹਦੇ ਨਾਲ ਜਾ ਕੇ ਰਲੋ,
ਉਸ ਕੋ ਤੁਮ ਹੀ ਲੈ ਆਓ,
ਉਹਦੇ ਨਾਲ ਰਲ ਕੇ, ਉਹਦੇ ਨਾਲ ਮਿਲ ਕੇ, ਉਹਨੂੰ ਆਪਣੇ ਨਾਲ ਲੈ ਕੇ ਮੇਰੇ ਕੋਲ ਆਓ। ਤੁਹਾਨੂੰ ਇਹ ਚਾਹੀਦਾ ਵੀ ਤੁਸੀਂ ਦੋਵੇਂ ਭਰਾ ਉਹਦੇ ਨਾਲ ਜਾ ਕੇ ਰਲੋ, ਔਰ ਉਹਦੇ ਨਾਲ ਰਲ ਕੇ ਉਹਨੂੰ ਆਪਣੇ ਨਾਲ ਲੈ ਕੇ ਇੱਥੇ ਮੇਰੇ ਕੋਲ ਲੈ ਕੇ ਹਾਜ਼ਰ ਹੋਵੋ।
ਆਏ ਜਿਉ ਅਲਖ ਮਿਟਾਏ,
ਜੇ ਉਹ ਤੁਹਾਡੇ ਨਾਲ ਚੜ ਕੇ ਇੱਥੇ ਮੇਰੇ ਕੋਲ ਆਵੇਗਾ ਨਾ, ਤੇ ਮੈਂ ਉਹਦੀ ਅਲਖ ਮਿਟਾ ਕੇ ਰੱਖ ਦਿਆਂਗਾ, ਮੈਂ ਉਹਦੀ ਅਲਖ ਮਿਟਾ ਕੇ ਰੱਖ ਦਿਆਂਗਾ, ਉਹਨੂੰ ਖਤਮ ਕਰਕੇ ਰੱਖ ਦਿਆਂਗਾ। ਪਰ ਸੂਬੇ ਸਰਹੰਦ ਨੂੰ ਇਹ ਨਹੀਂ ਸੀ ਪਤਾ ਵੀ ਤੂੰ ਉਦੋਂ ਤੱਕ ਹੀ ਜਿਉਂਦਾ ਜਦੋਂ ਤੱਕ ਬੰਦਾ ਬਹਾਦਰ ਆਉਂਦਾ ਨਹੀਂ, ਤੇਰੇ ਸਾਹ ਉਦੋਂ ਤੱਕ ਹੀ ਚੱਲਣੇ ਨੇ ਜੇ ਆ ਗਿਆ, ਤੇ ਤੇਰੇ ਸਾਹ ਖਤਮ ਹੋ ਜਾਣੇ ਨੇ। ਪਰ ਇਹਨੂੰ ਇਹ ਪਤਾ ਨਹੀਂ ਸੀ, ਬੜੇ ਮਾਣ ਵਿਚ ਸੀ, ਹੰਕਾਰ ਸੀ, ਹੰਕਾਰ ਵਿਚ ਵੀ ਮੈਨੂੰ ਕੌਣ ਮਾਰ ਸਕਦਾ, 52 ਪਰਗਣਿਆਂ ਦਾ ਮੈਂ ਮਾਲਕ, ਹਜ਼ਾਰਾਂ ਫੌਜਾਂ ਮੇਰੇ ਨਾਲ, ਮੈਨੂੰ ਕੌਣ ਮਾਰ ਸਕਦਾ। ਆਲੀ ਸਿੰਘ ਮਾਲੀ ਸਿੰਘ ਨੂੰ ਕਹਿੰਦਾ ਜਾ ਉਹਦੇ ਨਾਲ ਜਾ ਕੇ ਤੁਹਾਨੂੰ ਰਲਣਾ ਚਾਹੀਦਾ, ਉਹਨੂੰ ਆਪਣੇ ਨਾਲ ਚੜਾ ਕੇ ਲਿਆਓ ਇੱਥੇ, ਤੇ ਜਦੋਂ ਇੱਥੇ ਆਵੇਗਾ ਉਸ ਦੇ ਇੱਥੇ ਆਉਂਦੇ ਦੀ ਮੈਂ ਅਲਖ ਮਿਟਾ ਕੇ ਰੱਖ ਦਿਆਂਗਾ।
ਰਲੈ ਪੁੱਤਰ ਗੁਰ ਸ਼ਿਤਾ ਬੀ ਜਾਏ,
ਜਿੱਥੇ ਮੈਂ ਗੁਰੂ ਦੇ ਪੁੱਤਰ ਭੇਜੇ ਨੇ ਉੱਥੇ ਉਹਨੂੰ ਵੀ ਭੇਜ ਦਿਆਂਗਾ। ਜਿੱਥੇ ਮੈਂ ਗੁਰੂ ਦੇ ਪੁੱਤਰ ਭੇਜੇ ਨੇ ਨਾ ਪਹਿਲਾਂ ਜਿਸ ਰਾਹੇ, ਉਸੇ ਰਸਤੇ ਉੱਥੇ ਮੈਂ ਉਹਨੂੰ ਗੁਰੂ ਦੇ ਪੁੱਤਰਾਂ ਕੋਲ ਹੀ ਭੇਜ ਦੇਵਾਂਗਾ।
ਸਿੰਘਨ ਕਹੀ ਜੇ ਹੋਏ ਗੁਰ ਪੂਰਾ, ਤੂੰ ਆਪੇ ਆਓਗੇ ਕਿਆ ਤੁਮੈਂ ਜ਼ਰੂਰਾ।
ਗੱਲ ਸੁਣ ਕੇ ਆਲੀ ਸਿੰਘ ਤੇ ਮਾਲੀ ਸਿੰਘ ਨੂੰ ਰੋਹ ਚੜ ਗਿਆ। ਸਿਆਣਿਆਂ ਦੀ ਕਹਾਵਤ ਹੈ, ਲੱਕੜੀ ਨੂੰ ਫਾਨਾ ਤੇ ਮਰਦ ਨੂੰ ਤਾਨਾ ਚੀਰ ਕੇ ਰੱਖ ਦਿੰਦੇ ਨੇ। ਜਦੋਂ ਇਹਨੇ ਤਾਨਾ ਮਾਰਿਆ ਨਾ ਵੀ ਤੁਸੀਂ ਉਹਦੇ ਨਾਲ ਜਾ ਕੇ ਰਲੋ, ਤੇ ਉਹ ਆਏ ਹੋਏ ਤੁਹਾਡੇ ਨਾਲ ਚੱਲ ਕੇ ਆਵੇਗਾ ਤੇ ਮੈਂ ਉਹਦੀ ਅਲਖ ਮਿਟਾ ਦਿਆਂਗਾ, ਜਿੱਥੇ ਗੁਰੂ ਦੇ ਪੁੱਤਰ ਭੇਜੇ ਨੇ ਉੱਥੇ ਭੇਜਾਂਗਾ ਉਹਨਾਂ ਨੂੰ। ਇਹ ਸੁਣ ਕੇ ਰੋਸ ਜਾਗ ਪਿਆ ਆਲੀ ਸਿੰਘ ਦੇ ਅੰਦਰ, ਬੜੇ ਰੋਹ ਵਿਚ ਆਏ, ਕਹਿਣ ਲੱਗੇ ਉਹ ਸੂਬਾ ਸਰਹੰਦ ਸੁਣ, ਜੇ ਸਾਡਾ ਗੁਰੂ ਪੂਰਾ ਹੈ ਨਾ ਤੇ ਫਿਰ ਉਹ ਆਪ ਹੀ ਚੱਲ ਕੇ ਇੱਥੇ ਆਵੇਗਾ। ਬੰਦਾ ਸਿੰਘ ਬਹਾਦਰ ਫਿਰ ਆਪ ਹੀ ਚੱਲ ਕੇ ਇੱਥੇ ਆਵੇਗਾ, ਉਹਨੂੰ ਬੁਲਾਉਣ ਦੀ ਲੋੜ ਨਹੀਂ ਪੈਣੀ, ਤੈਨੂੰ ਸੱਦਾ ਭੇਜਣ ਦੀ ਲੋੜ ਨਹੀਂ ਪੈਣੀ, ਤੈਨੂੰ ਨਿਉਂਦਾ ਦੇਣ ਦੀ ਲੋੜ ਨਹੀਂ ਪੈਣੀ, ਉਹ ਆਪੇ ਚੱਲ ਕੇ ਇੱਥੇ ਆ ਪਹੁੰਚੇਗਾ।
ਫਿਰ ਉਹਨ ਕਹਿਓ ਤੁਮ ਕਹਿਦੇ ਪਾਵੇਂ,
ਸੁਣ ਕੇ ਵਜ਼ੀਰ ਖਾਂ ਨੂੰ ਗੁੱਸਾ ਆ ਗਿਆ ਵੀ ਮੇਰੇ ਸਾਹਮਣੇ ਬੋਲਦੇ ਨੇ, ਕਹਿੰਦਾ ਫੜੋ ਇਹਨਾਂ ਨੂੰ, ਕੈਦ ਚ ਸੁੱਟ ਦਿਓ ਇਹਨਾਂ ਨੂੰ, ਕੈਦ ਕਰ ਦਿਓ ਇਹਨਾਂ ਨੂੰ।
ਜਬ ਛੋੜੇ ਜਬ ਹਮੇ ਦਿਖਾਵੇਂ,
ਕਹਿੰਦਾ ਹੁਣ ਇਹਨਾਂ ਨੂੰ ਉਦੋਂ ਹੀ ਛੱਡਾਂਗਾ ਜਦੋਂ ਇਹ ਆਪਣੇ ਉਸ ਦੂਜੇ ਗੁਰੂ ਨੂੰ ਜਿਹੜਾ ਬੰਦਾ ਬਹਾਦਰ ਚੱਲ ਕੇ ਆਇਆ ਉਹਨੂੰ ਵਿਖਾਉਣਗੇ ਨਾ, ਫਿਰ ਮੈਂ ਹੁਣ ਇਹਨਾਂ ਨੂੰ ਛੱਡਾਂਗਾ ਜਦੋਂ ਉਹਨੂੰ ਵਿਖਾਉਣਗੇ।
ਮੈਂ ਆਵੇ ਮੈਂ ਤੁਮ ਦੇਊਂਗਾ ਮਾਰ।
ਸੁਣ ਲਓ, ਜੇ ਤੁਹਾਡਾ ਇਹ ਬੰਦਾ ਬਹਾਦਰ ਜਿਹਨੂੰ ਤੁਸੀਂ ਆਪਣਾ ਜਰਨੈਲ ਕਹਿੰਦੇ ਹੋ, ਜੇ ਉਹ ਇੱਥੇ ਨਾ ਆਇਆ ਤੇ ਮੈਂ ਤੁਹਾਨੂੰ ਮਾਰ ਮੁਕਾਵਾਂਗਾ, ਤੁਹਾਨੂੰ ਖਤਮ ਕਰਕੇ ਰੱਖ ਦਿਆਂਗਾ।
ਬੇੜੀ ਪਾਈ ਇਤਹਿ ਕਰਾਰ,
ਇਸ ਕਰਾਰ ਦੇ ਨਾਲ ਇਸ ਤਰ੍ਹਾਂ ਇਹ ਕਰਾਰ ਕਰਕੇ ਇਹਨੇ ਬੇੜੀਆਂ ਪਾਉਣ ਦਾ ਹੁਕਮ ਕੀਤਾ ਵੀ ਨਾ ਦੋਨਾਂ ਭਰਾਵਾਂ ਨੂੰ ਬੇੜੀਆਂ ਚ ਕੱਸ ਦਿਓ, ਜਕੜ ਦਿਓ।
ਦੋਹੇਰਾ ਬੇੜੀ ਮੈਂ ਪਗ ਨਹਿਰੈ ਤੁਰ ਸੁਤੰਗ ਕਰਾਏ।
ਕਹਿੰਦੇ ਜਦੋਂ ਬੇੜੀਆਂ ਪਾਉਣ ਲੱਗੇ ਨਾ ਦੋਨਾਂ ਸਿੰਘਾਂ ਨੂੰ, ਗੁਰੂ ਪਾਤਸ਼ਾਹ ਦੀ ਇਹੋ ਜਿਹੀ ਕਲਾ ਵਰਤੀ, ਨਿਸ਼ਚਾ ਭਰੋਸਾ ਸੀ ਸਤਿਗੁਰਾਂ ਤੇ। ਗੁਰੂ ਗਰੀਬ ਨਵਾਜ ਜੀ ਨੇ ਬੰਦੇ ਬਹਾਦਰ ਨੂੰ ਭੇਜਿਆ ਕਲਗੀਧਰ ਪਾਤਸ਼ਾਹ ਨੇ, ਤੇ ਬੰਦਾ ਬਹਾਦਰ ਵੀ ਕਲਾਵਾਨ ਹੈ, ਉਹ ਜ਼ਰੂਰ ਆਵੇਗਾ। ਕਹਿੰਦੇ ਜਦੋਂ ਇਹਨਾਂ ਦੇ ਪੈਰਾਂ ਚ ਬੇੜੀਆਂ ਪਾਉਣ ਲੱਗੇ, ਜਿਵੇਂ ਜਿਵੇਂ ਬੇੜੀਆਂ ਕੱਸਦੇ ਨੇ ਉਹ ਫਿਰ ਖੁੱਲ ਜਾਂਦੀਆਂ ਨੇ, ਇਹ ਬੇੜੀਆਂ ਬੰਨਦੇ ਨੇ ਫਿਰ ਖੁੱਲ ਜਾਂਦੀਆਂ ਨੇ, ਬੇੜੀਆਂ ਵਿਚ ਜਕੜੇ ਨਹੀਂ ਜਾ ਸਕੇ।
ਆਏ ਵੀਰ ਸਿੰਘ ਨੇ ਤੁਮ ਤੋ ਬੰਦੇ ਕੇ ਦਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਵੀਰ ਭੇਜ ਦਿੱਤੇ ਇਹਨਾਂ ਦੀ ਰਾਖੀ ਵਾਸਤੇ। ਉਹ ਵੀਰ ਆ ਗਏ ਬਾਬਾ ਅਲੀ ਸਿੰਘ ਤੇ ਮਾਲੀ ਸਿੰਘ ਦੀ ਰਾਖੀ ਵਾਸਤੇ। ਜਦੋਂ ਇਹ ਬੇੜੀਆਂ ਪਾਇਆ ਕਰਨ, ਉਹ ਵੀਰ ਬੇੜੀਆਂ ਖੋਲ ਦਿਆ ਕਰਨ, ਇਹ ਬੇੜੀਆਂ ਪਾਇਆ ਕਰਨ, ਉਹ ਫੇਰ ਖੋਲ ਦਿਆ ਕਰਨ।
ਜੋ ਪਈ ਤਬ ਸਿੰਘਨ ਕੋ ਮਨ ਪਤੀ ਆਇਆ।
ਉਸ ਵੇਲੇ ਸਿੰਘਾਂ ਦਾ ਮਨ ਪਤਿਆਇਆ ਗਿਆ, ਤੇ ਉਸ ਵਕਤ ਜਿੰਨਾ ਸੌਖਾ ਸੀ ਕਿਸੇ ਨੂੰ ਕੈਦ ਵਿਚ ਪਾਉਣਾ, ਓਨਾ ਹੀ ਸੌਖਾ ਸੀ ਕੈਦ ਵਿਚੋਂ ਬਾਹਰ ਕੱਢਣਾ ਵੀ, ਕਿਉਂਕਿ ਲਾਲਚ ਦੇ ਕੇ, ਲੋਭ ਦੇ ਕੇ ਕਈਆਂ ਨੂੰ ਕੈਦ ਚੋਂ ਬਾਹਰ ਵੀ ਨਿਕਲਿਆ ਜਾ ਸਕਦਾ ਸੀ। ਤੋ ਜਿਹੜੀ ਸ਼ਰਤ ਲਾਈ ਸੀ ਸੂਬੇ ਸਰਹੰਦ ਨੇ ਵੀ ਮੈਂ ਵੇਖਦਾ ਵੀ ਕਿਵੇਂ ਤੁਹਾਡੀ ਕੋਈ ਰਾਖੀ ਕਰਦਾ, ਜਦੋਂ ਉਹਨੇ ਵੇਖਿਆ ਵੀ ਇਹਨਾਂ ਦੀ ਵਾਕਈ ਰੱਖਿਆ ਹੋ ਰਹੀ ਹੈ, ਬੇੜੀਆਂ ਪਾਈਆਂ ਜਾਂਦੀਆਂ ਫਿਰ ਖੁੱਲ ਜਾਂਦੀਆਂ ਨੇ, ਇਹ ਬੇੜੀਆਂ ਚ ਜਕੜੇ ਨਹੀਂ ਜਾ ਰਹੇ, ਬੰਨੇ ਨਹੀਂ ਜਾ ਰਹੇ, ਤਾਂ ਸਿੰਘਾਂ ਨੇ ਆਖਿਆ ਵੀ ਹੁਣ ਆਪਣਾ ਇਕਰਾਰ ਪੂਰਾ ਕਰ, ਤੂੰ ਕਿਹਾ ਸੀ ਵੀ ਮੈਂ ਛੱਡ ਦਿਆਂਗਾ ਜੇ ਤੁਸੀਂ ਬੰਦੇ ਦੀ ਤਾਕਤ ਵਿਖਾਓਗੇ, ਹੁਣ ਉਹਦੀ ਤਾਕਤ ਤੂੰ ਵੇਖ ਲਈ ਆ, ਸਾਨੂੰ ਛੱਡ ਔਰ ਸਾਡਾ ਹਿਸਾਬ ਕਰ, ਜਿਹੜੀ ਤੇਰੇ ਕੋਲ ਚਾਕਰੀ ਕੀਤੀ ਹੈ ਅਸੀਂ ਉਹਦੇ ਜਿੰਨੇ ਪੈਸੇ ਸਾਡੇ ਬਣਦੇ ਨੇ ਸਾਡੇ ਦੇਣਾ ਕਰ।
ਕਹਿ ਨਵਾਬ ਤੇ ਹਿਸਾਬ ਕਰਾਇਆ।
ਇਹਦਾ ਕਹਿ ਕੇ ਇਹਨਾਂ ਨੇ ਆਪਣਾ ਪੂਰਾ ਹਿਸਾਬ ਕਿਤਾਬ ਨਵਾਬ ਨਾਲ ਕੀਤਾ ਹੈ।
ਨਵਾਬ ਕਹੀ ਹਮ ਹੱਸ ਕਰ ਕਹੇ, ਅਬ ਨੈ ਰਹਿ ਸਿੰਘ ਉਸ ਕਹੇ।
ਨਵਾਬ ਬੋਲਿਆ, ਕਹਿੰਦਾ ਅਲੀ ਸਿੰਘ ਮਾਲੀ ਸਿੰਘ ਨੂੰ ਕਹਿੰਦਾ ਵੀ ਤੁਹਾਡੇ ਨਾਲ ਮੈਂ ਮਜ਼ਾਕ ਕੀਤਾ ਸੀ, ਮਖੌਲ ਕੀਤਾ ਸੀ, ਤੁਸੀਂ ਇੱਥੇ ਹੀ ਨੌਕਰੀ ਕਰੋ ਮੇਰੇ ਕੋਲ। ਪਰ ਅੱਗੋਂ ਭਾਈ ਅਲੀ ਸਿੰਘ ਮਾਲੀ ਸਿੰਘ ਨੇ ਜਵਾਬ ਦਿੱਤਾ, ਆਖਿਆ ਹੁਣ ਸਾਡੀ ਜੁੱਤੀ ਵੀ ਤੇਰੀ ਨੌਕਰੀ ਨਹੀਂ ਕਰਦੀ, ਸਾਡੀ ਜੁੱਤੀ ਵੀ ਤੇਰੀ ਚਾਕਰੀ ਨਹੀਂ ਕਰਦੀ, ਹੁਣ ਨਹੀਂ ਅਸੀਂ ਤੇਰੇ ਕੋਲ ਰਹਿੰਦੇ, ਹੁਣ ਤਾਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੀ ਜਾ ਕੇ ਮਿਲਾਂਗੇ।
ਤੂੰ ਹੀ ਕਹਿ ਇਹ ਮਰਨੋ ਡਰੈ, ਹੁਆਈ ਗਇਓ ਹਮੈ ਅਬਸਰ।
ਤੂੰ ਇਹ ਕਹਿਣਾ ਨਾ ਵੀ ਇਹ ਮਰਨੋ ਡਰਦੇ ਨੇ, ਤੇ ਹੁਣ ਅਸੀਂ ਉੱਥੇ ਹੀ ਜਾਵਾਂਗੇ, ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲਾਂਗੇ ਔਰ ਰਲ ਕੇ ਜੰਗ ਮਚਾਵਾਂਗੇ ਤੇ ਉੱਥੇ ਮਰਨਾ ਕਬੂਲ ਕਰਾਂਗੇ।
ਫੇਰ ਮਿਲੈ ਤਬ ਗੁਰ ਕੇ ਸਾਥ, ਗੁਰ ਫਤਿਹ ਬੁਲਾਈ ਸਿਰ ਤਰ ਹਾਥ।
ਕਹਿਣ ਲੱਗੇ ਹੁਣ ਤੈਨੂੰ ਫੇਰ ਹੀ ਮਿਲਾਂਗੇ ਆਪਣੇ ਉਸ ਜਰਨੈਲ ਦੇ ਨਾਲ ਲੱਗ ਕੇ, ਜਿਹਨੂੰ ਤੂੰ ਸਾਡਾ ਦੂਜਾ ਗੁਰੂ ਦੱਸਦਾ ਨਾ, ਅਸਲ ਵਿਚ ਉਹ ਸਾਡੇ ਪੰਥ ਦਾ ਮੁਨਸ਼ੀ ਹੈ, ਉਹ ਸਾਡੇ ਪੰਥ ਦਾ ਜਰਨੈਲ ਹੈ, ਅਸੀਂ ਉਹਦੇ ਨਾਲ ਹੁਣ ਜਾ ਕੇ ਰਲਾਂਗੇ। ਇਹ ਕਹਿ ਕੇ ਦੋਵੇਂ ਹੱਥ ਸਿਰ ਤੋਂ ਉੱਪਰ ਚੁੱਕ ਕੇ ਨਾ ਜੋੜ ਕੇ ਕਹਿੰਦੇ ਚੰਗਾ ਤੇਰੀ ਤੇ ਸਾਡੀ ਹੁਣ ਫਤਿਹ, ਉੱਪਰ ਰੱਖ ਕੇ ਦੋਵੇਂ ਹੱਥ ਸਿਰ ਦੇ ਉੱਤੇ ਉੱਪਰ ਚੁੱਕ ਕੇ ਜਿਵੇਂ ਕਹਿ ਦਿੰਦੇ ਚੰਗਾ ਵੀ ਤੇਰੀ ਮੇਰੀ ਸਤਿ ਸ੍ਰੀ ਅਕਾਲ, ਏਦਾਂ ਕਹਿ ਦਿੰਦੇ ਨੇ ਅਕਸਰ ਸਤਿ ਸ੍ਰੀ ਅਕਾਲ। ਏਦਾਂ ਇਹਨਾਂ ਨੇ ਵੀ ਦੋਵੇਂ ਹੱਥ ਉੱਤੇ ਚੁੱਕ ਕੇ ਕਹਿੰਦੇ ਹੁਣ ਆਪਣੇ ਉਸੇ ਗੁਰੂ ਨਾਲ ਹੀ ਆ ਕੇ ਤੇਰੇ ਨਾਲ ਮਿਲਾਂਗੇ, ਉਦੋਂ ਤੱਕ ਤੇਰੀ ਤੇ ਸਾਡੀ ਫਤਿਹ ਹੈ।
ਸਿਹਰ ਖੰਡੇ ਰਾਹ ਪੁੱਛ ਲਿਓ, ਪਖਰੋਡ ਪਰਗਣੇ ਮੈਂ ਤੋ ਪਇਓ।
ਸਿਹਰ ਖੰਡਾ ਜਿਹੜਾ ਪਿੰਡ ਸੀ, ਇਹ ਦੋ ਪਿੰਡ ਸੀ, ਇੱਕ ਦਾ ਨਾਂ ਸਿਹਰ ਤੇ ਦੂਜਾ ਖੰਡਾ। ਇਹ ਸਿਹਰ ਖੰਡ ਦੋਵੇਂ ਪਿੰਡਾਂ ਦੇ ਵਿਚਕਾਰ ਬਾਬਾ ਜੀ ਨੇ ਡੇਰਾ ਕੀਤਾ ਹੋਇਆ ਸੀ ਬਾਬਾ ਬੰਦਾ ਸਿੰਘ ਜੀ ਨੇ। ਇਹ ਖਖਰੋੜ ਪਰਗਣਾ ਪੈਂਦਾ ਹੈ, ਦਿੱਲੀ ਤੋਂ ਤਕਰੀਬਨ 20 ਕੋਹ ਦੀ ਵਾਟ ਦੇ ਉੱਤੇ ਇਹ ਦੋਵੇਂ ਪਿੰਡ ਨੇ, ਦੋਵੇਂ ਨਗਰ ਨੇ। ਉੱਥੇ ਬਾਬਾ ਬੰਦਾ ਸਿੰਘ ਜੀ ਉਤਰੇ ਹੋਏ ਸਨ। ਇਹ ਦੋਵੇਂ ਭਰਾ ਅਲੀ ਸਿੰਘ ਤੇ ਮਾਲੀ ਸਿੰਘ ਚੱਲ ਕੇ ਬੰਦੇ ਦੇ ਕੋਲ ਪਹੁੰਚੇ ਹਨ।
ਦਿੱਲੀ ਤੇ ਵੈਤੀ ਕੋ ਕੋਸ ਤੁਰੇ ਸਿੰਘ ਦਿਲ ਕਰੇ ਮੋਸ।
ਇਹਨਾਂ ਨੇ ਫਿਰ ਖੰਡੇ ਪਿੰਡ ਦਾ ਰਾਹ ਪੁੱਛਿਆ ਤੇ ਰਾਹ ਪੁੱਛ ਕੇ ਜਿੱਥੇ ਦੋਵੇਂ ਭਰਾ ਚੱਲੇ ਉੱਥੇ ਇਹਨਾਂ ਨਾਲ ਹੋਰ ਵੀ ਕਈ ਸਿੰਘ ਰਲ ਕੇ ਚੱਲ ਪਏ। ਦਿੱਲੀ ਤੋਂ ਤਕਰੀਬਨ 30 ਕੋਹ ਦੀ ਵਾਟ ਸੀ ਜਿੱਥੇ ਬਾਬਾ ਬੰਦਾ ਸਿੰਘ ਜੀ ਸਿਰ ਖੰਡੇ ਪਿੰਡ ਦੇ ਵਿਚ ਉਤਰੇ ਹੋਏ ਨੇ। ਉਸ ਪਾਸੇ ਇਹ ਸਾਰੇ ਸਿੰਘ ਇਕੱਠੇ ਹੋ ਕੇ ਆਲੀ ਸਿੰਘ ਮਾਲੀ ਸਿੰਘ ਇਹਨਾਂ ਨਾਲ ਹੋਰ ਵੀ ਕੁਝ ਸਿੰਘ ਸਾਨੂੰ ਇਕੱਠੇ ਹੋ ਕੇ ਚੱਲ ਪਏ ਹਨ।
ਬੰਦੇ ਕੀ ਪਰਤਗਿਆ ਲਿਓ ਲਈਐ ਵਜ਼ੀਰੈ ਮਾਰੈ ਇਮਚਿਤ ਪਰਤਿਓ।
ਆਲੀ ਸਿੰਘ ਤੇ ਮਾਲੀ ਸਿੰਘ ਤੇ ਨਾਲ ਜਿਹੜੇ ਸਿੰਘ ਤੁਰੇ ਜਾ ਰਹੇ ਨੇ ਇਹਨਾਂ ਨੇ ਜਾਂਦਿਆਂ ਜਾਂਦਿਆਂ ਆਪਣੇ ਮਨ ਚ ਫੁਰਨਾ ਕੀਤਾ ਵੀ ਬੰਦੇ ਦੀ ਪਰਖ ਕਰੀਏ ਬੰਦਾ ਸਿੰਘ ਬਹਾਦਰ ਦੀ ਕਿ ਜੇ ਉਸ ਪਰਖ ਦੇ ਵਿਚ ਬੰਦਾ ਸਿੰਘ ਜੀ ਪੂਰੇ ਉਤਰ ਗਏ ਬਾਬਾ ਬੰਦਾ ਸਿੰਘ ਜੀ ਤੋ ਅਸੀਂ ਇਹ ਪੱਕਾ ਤੌਰ ਤੇ ਨਿਸ਼ਚਾ ਕਰ ਲਵਾਂਗੇ ਵੀ ਬੰਦਾ ਸਿੰਘ ਬਹਾਦਰ ਸੂਬੇ ਸਰਹੰਦ ਵਜ਼ੀਰ ਖਾਂ ਦਾ ਕਾਲ ਬਣ ਕੇ ਆਇਆ ਔਰ ਉਸ ਪਾਪੀ ਵਜ਼ੀਰੇ ਨੂੰ ਜ਼ਰੂਰ ਮਾਰੇਗਾ। ਜੇ ਸਾਡੀ ਪਰਖ ਤੇ ਖਰਾ ਉਤਰ ਗਿਆ ਨਾ ਅਸੀਂ ਅਜਮਾ ਕੇ ਵੇਖਦੇ ਆ ਜੇ ਖਰੇ ਉਤਰ ਗਏ ਅਜਮਾਇਸ਼ ਵਿਚ ਤੇ ਸਮਝ ਲਓ ਕਿ ਬੰਦਾ ਸਿੰਘ ਬਹਾਦਰ ਵਜ਼ੀਰੇ ਦਾ ਅੰਤ ਬਣ ਕੇ ਆਇਆ ਹੈ।
ਜੋ ਹਮ ਕੋ ਬੋਲੇ ਹੈ ਨਾਮ ਸਭ ਮਾਰੇ ਗੋ ਸਭ ਗੁਰ ਕਾਮ।
ਕਹਿਣ ਲੱਗਾ ਆਲੀ ਸਿੰਘ ਮਾਲੀ ਸਿੰਘ ਆਪਸ ਵਿਚ ਗੱਲਾਂ ਕਰਦੇ ਕਹਿਣ ਲੱਗੇ ਵੀ ਜੇ ਆਪਾਂ ਬੰਦਾ ਸਿੰਘ ਬਹਾਦਰ ਕੋਲ ਹਾਜ਼ਰ ਹੋਵਾਂਗੇ ਨਾ ਜਦੋਂ ਸਿਰ ਖੰਡੇ ਜਾ ਕੇ ਤੇ ਜੇ ਬਾਬਾ ਬੰਦਾ ਸਿੰਘ ਜੀ ਸਾਡਾ ਨਾਂ ਲੈ ਕੇ ਸਾਨੂੰ ਬੁਲਾਉਣਗੇ ਹਾਲਾਂਕਿ ਆਪਾਂ ਉਹਨਾਂ ਨੂੰ ਕਦੇ ਪਹਿਲਾਂ ਮਿਲੇ ਨਹੀਂ ਸਾਡੀ ਉਹਨਾਂ ਨਾਲੇ ਪਹਿਲੀ ਮੁਲਾਕਾਤ ਹੋਣੀ ਸਾਡੇ ਬਾਰੇ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਨਹੀਂ ਤੇ ਜੇ ਉਹ ਸਾਡਾ ਸਾਰਿਆਂ ਦਾ ਕੱਲੇ ਕੱਲੇ ਦਾ ਨਾਂ ਲੈ ਕੇ ਬੁਲਾਉਣਗੇ ਵੀ ਤੂੰ ਆਲੀ ਸਿੰਘ ਹੈ ਤੂੰ ਮਾਲੀ ਸਿੰਘ ਹੈ ਤੂੰ ਫਲਾਣਾ ਸਿੰਘ ਹੈ ਸਾਡਾ ਸਾਰਿਆਂ ਦਾ ਨਾਂ ਲੈ ਕੇ ਬੁਲਾਉਣਗੇ ਤੇ ਅਸੀਂ ਸਮਝ ਲਵਾਂਗੇ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਜਿੱਥੇ ਮਹਾਨ ਸੂਰਮੇ ਨੇ ਉੱਥੇ ਉਹ ਮਹਾਨ ਤਪਸਵੀ ਤੇ ਕਰਾਮਾਤੀ ਵੀ ਨੇ ਔਰ ਉਹ ਕਾਲ ਬਣ ਕੇ ਵਜ਼ੀਰ ਖਾਂ ਦਾ ਆਏ ਨੇ ਵਜ਼ੀਰ ਖਾਂ ਨੂੰ ਮਾਰਨਗੇ ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜੇ ਜਿਹੜੇ ਕੰਮ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸੌਂਪੇ ਨੇ ਉਹ ਕੰਮ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਧ ਕਰਨਗੇ ਜ਼ਰੂਰ ਕਰਨਗੇ।
ਦੋਹੇਰਾ ਦਸੋ ਭੁਜੰਗੀ ਥੇ ਤੁਰੇ ਆਲੀ ਮਾਲੀ ਸਿੰਘ ਸਾਥ।
ਇਹ 10 ਜਣੇ ਇਕੱਠੇ ਹੋ ਕੇ ਭੁਜੰਗੀ ਦਾ ਮਤਲਬ ਹੁੰਦਾ ਵੀ ਜਿਹੜੇ ਸੂਰਬੀਰ ਯੋਧੇ ਸਿੰਘ ਲੜਨ ਭਿੜਨ ਵਾਲੇ ਸਿੰਘ ਇਹ 10 ਸਿੰਘ ਇਕੱਠੇ ਹੋ ਕੇ ਚੱਲ ਪਏ। ਆਲੀ ਸਿੰਘ ਮਾਲੀ ਸਿੰਘ ਦੋਏ ਸਨ ਤੇ 8 ਸਿੰਘ ਇਨ੍ਹਾਂ ਦੇ ਨਾਲ ਹੋਰ ਇਹ 10 ਸਿੰਘ ਇਕੱਠੇ ਹੋ ਕੇ ਚੱਲ ਪਏ।
ਦੂਰੋਂ ਬੰਦਾ ਦੇਖ ਕੇ ਤਰਿਓ ਮਾਤ ਪਰਾਤ।
ਸਿਰ ਖੰਡੇ ਪਿੰਡ ਦੇ ਕੋਲ ਪਹੁੰਚੇ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਦੀਵਾਨ ਲੱਗਾ ਹੋਇਆ ਇਹ ਚੱਲ ਕੇ ਆਏ ਤੇ ਦੂਰੋਂ ਬੰਦਾ ਸਿੰਘ ਬਹਾਦਰ ਨੂੰ ਵੇਖ ਕੇ ਨਾ ਦੋਵੇਂ ਹੱਥ ਜੋੜ ਕੇ ਮੱਥੇ ਤੇ ਰੱਖੇ ਤੇ ਨਮਸਕਾਰ ਕੀਤੀ।
ਜੋ ਪਏ ਵਾਹਿਗੁਰੂ ਕੀ ਫਤਿਹ ਬੁਲਾਏ ਅਕਾਲ ਅਕਾਲ ਕੀ ਆਵਾਜ਼ ਸੁਣਾਏ।
ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਦੀਵਾਨ ਦੇ ਕੋਲ ਪਹੁੰਚੇ ਨਾ ਤੇ ਜਾ ਕੇ ਬੜੀ ਖੁਸ਼ੀ ਨਾਲ ਪਹਿਲਾਂ ਇਹਨਾਂ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੁਰਵਾਰੇ ਅਕਾਲ ਗੁਰਵਾਰੇ ਅਕਾਲ ਇਹ ਕਹਿੰਦਿਆਂ ਨੇੜੇ ਆਏ ਤੇ ਜਦੋਂ ਐਨ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਾਹਮਣੇ ਦਸੇ ਦੇ ਦਸੇ ਸਿੰਘ ਆਣ ਖਲੋਤੇ ਤੇ ਖਲੋ ਕੇ ਬਾਬਾ ਜੀ ਦੇ ਸਨਮੁਖ ਇਹਨਾਂ ਨੇ ਗੱਜ ਵੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਫਤਿਹ ਬੁਲਾਈ
ਅੱਗੋਂ ਬੰਦੇ ਯੋਂ ਬਚਨ ਸੁਣਾਏ ਚਾਹਤ ਆਪਣੇ ਨਾਮ ਬਤਾਏ।
ਅੱਗੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਇਹਨਾਂ ਦੇ ਮਨ ਦੀ ਬੁੱਝ ਗਏ ਵੀ ਇਹ ਸਾਨੂੰ ਅਜਮਾਉਣ ਵਾਸਤੇ ਫੁਰਨਾ ਕਰਕੇ ਆਏ ਨੇ ਵੀ ਅਸੀਂ ਇਹਨਾਂ ਦਾ ਕੱਲੇ ਕੱਲੇ ਸਿੰਘ ਦਾ ਨਾਂ ਲੈ ਕੇ ਬੁਲਾਈਏ। ਪਹਿਲੀ ਵਾਰ ਮਿਲ ਰਹੇ ਨੇ ਵੀ ਇਹ ਬਾਬਾ ਜੀ ਸਾਡੇ ਨਾਂ ਭਲਾ ਜਾਣਦੇ ਨੇ ਕਿ ਨਹੀਂ ਜਾਣਦੇ ਇਹ ਕੱਲੇ ਕੱਲੇ ਸਿੰਘ ਦਾ ਨਾਂ ਲੈ ਕੇ ਬੁਲਾਈਏ, ਇਹ ਫੁਰਨਾ ਬਾਬਾ ਜੀ ਦੇ ਮਨ ਵਿਚ ਇਹਨਾਂ ਦੇ ਹਿਰਦੇ ਜੋ ਆਇਆ ਸੀ ਉਹ ਆ ਗਿਆ।
ਅੱਗੇ ਬੰਦਾ ਯੋਂ ਬਚਨ ਸੁਣਾਏ,
ਅੱਗੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਇਸ ਤਰ੍ਹਾਂ ਬੋਲੇ,
ਆਲੀ ਮਾਲੀ ਸਿੰਘ ਪਸੋੜੀਏ ਆਏ, ਕਰਾਮਾਤ ਘਰੋਂ ਢੂੰਡਤ ਢਾਏ।
ਆ ਗਏ ਉਹ ਆਲੀ ਸਿੰਘ ਮਾਲੀ ਸਿੰਘ ਜੀ, ਇਹ ਸੁਣ ਕੇ ਹੈਰਾਨ ਕਿ ਸਾਡੇ ਨਾਂ ਤਾਂ ਵਾਕਈ ਇਹਨਾਂ ਨੂੰ ਪਤਾ, ਤੇ ਫਿਰ ਜਿਹੜੇ ਨਾਲ ਹੋਰ ਸੀ ਸਿੰਘ ਉਹ ਪਸੌੜ ਪਿੰਡ ਦੇ ਰਹਿਣ ਵਾਲੇ ਸਨ। ਕਹਿੰਦੇ ਪਸੌੜੀਏ ਨੇ, ਪਸੌੜ ਪਿੰਡ ਦੇ ਰਹਿਣ ਵਾਲੇ ਵੀ ਆ ਗਏ ਨੇ ਨਾਲ, ਆਓ ਜੀ ਆਇਆਂ ਨੂੰ।
ਕਰਾਮਾਤ ਘਰੋਂ ਢੂੰਡਤ ਢਾਏ,
ਘਰੋਂ ਜਦੋਂ ਚੱਲੇ ਸੀ ਮਨ ਚ ਸੋਚ ਕੇ ਆਏ ਸੀ ਵੀ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਰਾਮਾਤ ਵੇਖਾਂਗੇ ਜੇ ਸਾਡਾ ਨਾਂ ਲੈ ਕੇ ਬੁਲਾਉਣਗੇ, ਇਹੀ ਸੋਚ ਕੇ ਆਏ ਸੀ ਨਾ, ਵੇਖ ਲਈ ਜੇ ਕਰਾਮਾਤ, ਵੇਖ ਲਈ ਜੇ ਅਜ਼ਮਤ। ਕਹਿੰਦੇ ਇਹ ਕਰਾਮਾਤ ਵੇਖਣ ਦੀ ਇੱਛਾ ਧਾਰ ਕੇ ਤੁਸੀਂ ਚੱਲ ਕੇ ਆਏ ਸੀ ਕਿ ਅਸੀਂ ਤੁਹਾਡੇ ਨਾਂ ਲੈ ਕੇ ਬੁਲਾਈਏ।
ਕਰਾਮਾਤ ਉਸ ਸਤਿਗੁਰ ਮਾਏ, ਭੇਜਣ ਵਾਰੋ ਲਾਜ ਰਖਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਹਲੀਮੀ, ਨਿਮਰਤਾ ਤੇ ਨਿਰਮਾਣਤਾ, ਕਹਿਣ ਲੱਗੇ ਕਰਾਮਾਤ ਮੇਰੇ ਵਿਚ ਨਹੀਂ, ਕਰਾਮਾਤ ਬਾਜਾਂ ਵਾਲੇ ਗੁਰੂ ਕਲਗੀਧਰ ਪ੍ਰੀਤਮ ਦੇ ਅੰਦਰ ਹੈ, ਜਿਨ੍ਹਾਂ ਨੇ ਮੈਨੂੰ ਭੇਜਿਆ ਉਹਨਾਂ ਨੇ ਮੇਰੀ ਲਾਜ ਰੱਖੀ ਹੈ, ਮੇਰੀ ਕਰਾਮਾਤ ਨਹੀਂ ਹੈ, ਕੋਈ ਮੇਰੇ ਚ ਅਜ਼ਮਤ ਨਹੀਂ ਹੈ, ਅਜ਼ਮਤ ਕਲਾ ਤਾਂ ਗੁਰੂ ਦੀ ਹੈ, ਸਤਿਗੁਰਾਂ ਵਿਚ ਹੈ, ਉਹ ਮੈਨੂੰ ਭੇਜਣ ਵਾਲੇ ਨੇ, ਉਹਨਾਂ ਨੇ ਮੇਰੀ ਲਾਜ ਰੱਖ ਲਈ ਹੈ ਕਿ ਮੈਨੂੰ ਇਹ ਸੋਝੀ ਦੇ ਦਿੱਤੀ ਕਿ ਮੈਂ ਤੁਹਾਡੇ ਨਾਂ ਲੈ ਕੇ ਤੁਹਾਨੂੰ ਬੁਲਾ ਸਕਾਂ।
ਯੋਂ ਕਹਿ ਉਨਕੋ ਨਾਮ ਸੁਣਾਇਓ,
ਇਦਾਂ ਕਹਿ ਕੇ ਬਾਬਾ ਜੀ ਨੇ ਕੱਲੇ ਕੱਲੇ ਸਿੰਘ, ਦਸ ਸਿੰਘ ਸੀ ਨਾ ਇਹ, ਦਸਾਂ ਦੇ ਨਾਂ ਲੈ ਕੇ ਇਹਨਾਂ ਨੂੰ ਬੁਲਾਇਆ ਵੀ ਇਹ ਆਲੀ ਸਿੰਘ ਹੈ, ਇਹ ਮਾਲੀ ਸਿੰਘ ਹੈ, ਇਹ ਫਲਾਣਾ ਸਿੰਘ ਹੈ, ਸਾਰੇ ਸਿੰਘਾਂ ਦੇ ਨਾਂ ਲਏ।
ਸੋ ਉਨਕੇ ਮਨ ਠੀਕ ਪ੍ਰਤੀ ਆਇਓ,
ਫਿਰ ਉਹਨਾਂ ਸਾਰਿਆਂ ਦੇ ਮਨ ਦੇ ਵਿਚ ਇਹ ਗੱਲ ਪ੍ਰਤੀਜ ਕੇ ਨਿਸ਼ਚਾ ਆ ਗਿਆ, ਭਰੋਸਾ ਆ ਗਿਆ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੇ ਕੰਮ ਲਈ ਇਹਨਾਂ ਨੂੰ ਭੇਜਿਆ, ਇਹ ਉਹ ਕੰਮ ਜ਼ਰੂਰ ਕਰਨਗੇ, ਸਿੱਧ ਕਰਨਗੇ।
ਮਾਲੀ ਆਲੀ ਸਿੰਘ ਬੰਦਾ ਕਹੇ, ਉਨ ਮੈਂ ਤੁਮ ਮੈਂ ਭੇਦ ਨਏ।
ਭਾਈ ਆਲੀ ਸਿੰਘ ਤੇ ਮਾਲੀ ਸਿੰਘ ਕਹਿਣ ਲੱਗੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਿਫਤ ਕਰਦੇ, ਨਾਲੇ ਕਹਿੰਦੇ ਬਾਬਾ ਜੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੁਹਾਨੂੰ ਪੰਥ ਚ ਰਲਾ ਦਿੱਤਾ, ਤੁਸੀਂ ਖਾਲਸੇ ਪੰਥ ਵਿਚ ਰਲ ਕੇ ਮਿਲ ਗਏ ਹੋ, ਤੇ ਜੇ ਖਾਲਸੇ ਵਿਚ ਮਿਲ ਗਏ ਹੋ ਤੇ ਫਿਰ ਖਾਲਸੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਿਚ ਕੋਈ ਫਰਕ ਨਹੀਂ ਰਿਹਾ, ਤੁਸੀਂ ਵੀ ਹੁਣ ਉਹਨਾਂ ਦਾ ਹੀ ਰੂਪ ਹੋ ਗਏ ਹੋ ਖਾਲਸੇ ਵਿਚ ਰਲ ਕੇ।
ਅਬੈ ਕਾਹੇ ਕੋ ਦੇਰ ਲਗਾਏ, ਕਰੋ ਕਾਰ ਕਰਨ ਆਏ ਜਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਜੀ, ਹੁਣ ਤੁਸੀਂ ਕਿਸ ਗੱਲ ਦੀ ਢਿੱਲ ਕੀਤੀ ਹੋਈ ਆ, ਕਿਸ ਗੱਲ ਦੀ ਦੇਰ ਲਾਈ ਹੋਈ ਹੈ, ਕਰੋ ਹੁਣ ਉਹ ਕਾਰਜ, ਕਰੋ ਹੁਣ ਉਹ ਕੰਮ ਜਿਹੜਾ ਕੰਮ ਕਰਨ ਵਾਸਤੇ ਆਏ ਹੋ।
ਫਿਰ ਬੰਦੇ ਨੇ ਉਨਸੋਂ ਕਹੇ, ਸਿੰਘ ਆਵਤ ਹੈ ਮਿਲਨੇ ਕਹੇ।
ਬਾਬਾ ਜੀ ਕਹਿਣ ਲੱਗੇ ਵੀ ਢਿੱਲ ਇਸ ਗੱਲ ਦੀ ਆ ਵੀ ਸਿੰਘ ਆ ਰਹੇ ਨੇ, ਮਾਝੇ ਤੇ ਦੁਆਬੇ ਦੇ ਸਿੰਘ ਫੌਜਾਂ ਆ ਰਹੀਆਂ ਨੇ, ਇਧਰੋਂ ਮਾਲਵੇ ਤੋਂ ਵੀ ਸਿੰਘ ਇਕੱਠੇ ਹੋ ਰਹੇ ਨੇ, ਫੌਜ ਇਕੱਠੀ ਹੋਵੇਗੀ, ਫੌਜੀ ਤਾਕਤ ਹੋਵੇਗੀ, ਫਿਰ ਹੱਲਾ ਕਰਾਂਗੇ। ਸਿੰਘ ਆ ਰਹੇ ਨੇ, ਫੌਜਾਂ ਆ ਰਹੀਆਂ ਨੇ, ਉਹਨਾਂ ਦੀ ਉਡੀਕ ਕਰ ਰਹੇ ਹਾਂ।
ਉਨਕੋ ਚਈਆ ਸੰਗਰ ਲਾਏ,
ਅਸੀਂ ਉਹਨਾਂ ਸਾਰੇ ਸਿੰਘਾਂ ਨੂੰ ਆਪਣੇ ਨਾਲ ਰਲਾਣਾ ਚਾਹੁੰਦੇ ਹਾਂ।
ਕਰਕੇ ਹਮ ਦੇਰ ਲਗਾਏ,
ਇਸ ਕਰਕੇ ਅਸੀਂ ਇਹ ਦੇਰ ਲਾਈ ਹੈ, ਇਸ ਕਰਕੇ ਸਾਨੂੰ ਇਹ ਦੇਰ ਲੱਗ ਰਹੀ ਹੈ।
ਇਨ ਪੈ ਅੱਗੇ ਚਿੱਠੇ ਥੇ ਗਏ, ਸੋ ਅਬ ਆਵਤ ਦੂਰੋਂ ਧਏ।
ਜਿਨ੍ਹਾਂ ਦੇ ਕੋਲ ਸਾਡੇ ਚਿੱਠੇ ਭੇਜੇ ਗਏ ਨੇ, ਹੁਕਮਨਾਮੇ ਪੰਥ ਵੱਲੋਂ ਭੇਜੇ ਗਏ ਨੇ, ਉਹ ਆ ਰਹੇ ਨੇ। ਕਈ ਸਿੰਘ ਰਸਤੇ ਵਿਚ ਫਸੇ ਹੋਏ ਨੇ, ਕੀਰਤਪੁਰ ਸਾਹਿਬ ਦੇ ਇਲਾਕੇ ਚ ਸਾਡੇ ਤੱਕ ਹਾਲੇ ਪਹੁੰਚ ਨਹੀਂ ਸਕੇ, ਕਈ ਆ ਰਹੇ ਨੇ ਇਧਰੋਂ ਮਾਲਵੇ ਵਿਚੋਂ, ਕੋਈ ਦੁਆਬੇ ਤੋਂ, ਔਖੇ ਸੌਖੇ ਰਸਤਿਆਂ ਦੇ ਵਿਚੋਂ ਲੰਘ ਕੇ ਸਾਡੇ ਕੋਲ ਪਹੁੰਚ ਰਹੇ ਨੇ।
ਦੋਹੇਰਾ ਉਨਕੇ ਦਿਲ ਕੀ ਹਮ ਬੁਝੇ, ਬੈਚ ਹੈ ਪਤੇ ਲਈ ਆਪ।
ਉਹਨਾਂ ਸਾਰੇ ਸਿੰਘਾਂ ਦੇ ਦਿਲਾਂ ਦੀ ਅਸੀਂ ਬੁਝਦੇ ਹਾਂ, ਅਸੀਂ ਚਾਹੁੰਦੇ ਉਹਨਾਂ ਸਾਰੇ ਸਿੰਘਾਂ ਨੂੰ ਨਾਲ ਰਾਉਣਾ ਕਿਉਂਕਿ ਉਹ ਸਾਰੇ ਸਿੰਘ ਫਤਿਹ ਪ੍ਰਾਪਤ ਕਰਨਾ ਚਾਹੁੰਦੇ ਨੇ। ਉਹ ਕਹਿੰਦੇ ਅਸੀਂ ਸਾਰੇ ਨਾਲ ਰਲ ਕੇ ਸਰਹੰਦ ਤੇ ਫਤਿਹ ਪ੍ਰਾਪਤ ਕਰੀਏ। ਸਰਹੰਦ ਫਤਿਹ ਅਸੀਂ ਵੀ ਸਾਰੇ ਰਲ ਕੇ ਕਰ ਸਕਦੇ ਹਾਂ, ਪਰ ਉਹਨਾਂ ਸਿੰਘਾਂ ਦੇ ਅੰਦਰ ਵੀ ਰੀਝ ਹੈ ਕਿ ਅਸੀਂ ਸਾਰੇ ਰਲ ਕੇ ਸਰਹੰਦ ਤੇ ਫਤਿਹ ਪ੍ਰਾਪਤ ਕਰੀਏ।
ਦੱਖਣ ਪੂਰਬ ਪੱਛਮੋ ਪਰਬਤ ਆਏ ਥਾਪ,
ਦੱਖਣ ਪੂਰਬ ਪੱਛਮ ਤੋਂ ਪਰਬਤੀ ਇਲਾਕੇ ਦੇ ਵਿੱਚੋਂ ਬਹੁਤ ਸਾਰੇ ਸਿੱਖ ਜਿਹੜੇ ਨੇ ਉਹ ਆ ਰਹੇ ਹਨ।
ਜੋ ਪਈ ਚੌਲੋ ਮਾਲਵਿਓ ਖਾਲਸੋ ਆਇਓ, ਫਤਿਹ ਸਿੰਘ ਭਾਈ ਕਾਲੇ ਆਇਓ।
ਖਾਲਸਾ ਜੀ, ਇੰਨੇ ਨੂੰ ਮਾਲਵੇ ਦੇ ਇਲਾਕੇ ਵਿਚੋਂ ਸਿੰਘ ਆਉਣੇ ਸ਼ੁਰੂ ਹੋ ਗਏ। ਮਾਲਵੇ ਦੇ ਮਲਵਈ ਸਿੰਘ ਜੋ ਬੜੇ ਸੂਰਮੇ ਬਹਾਦਰ ਯੋਧੇ ਨੇ, ਭਾਈ ਫਤਿਹ ਸਿੰਘ ਜੀ, ਇਹ ਭਾਈ ਭਗਤੂ ਦੀ ਅੰਸ਼ ਵੰਸ਼ ਚੋਂ ਹੋਏ ਨੇ ਭਾਈ ਫਤਿਹ ਸਿੰਘ ਜੀ। ਇਹਨਾਂ ਨੂੰ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਆਏ ਨੇ, ਹੁਣ ਸਮਾਂ ਹੈ ਕਿ ਉਹਨਾਂ ਨਾਲ ਰਲ ਕੇ ਮੈਦਾਨੇ ਜੰਗ ਵਿਚ ਆਪਣੇ ਜ਼ੋਰ ਵਿਖਾਉਣ ਦਾ ਤੇ ਪਾਪੀਆਂ ਨੂੰ ਸੋਧਾ ਲਾਉਣ ਦਾ। ਭਾਈ ਫਤਿਹ ਸਿੰਘ ਜੀ ਜੋ ਭਾਈ ਭਗਤੂ ਦੀ ਅੰਸ਼ ਵੰਸ਼ ਚੋਂ, ਭਾਈ ਭਗਤੂ ਜੀ ਬੜੇ ਗੁਰੂ ਘਰ ਦੇ ਮਹਾਨ ਸਿੱਖ ਹੋਏ ਨੇ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਬਚਨਾਂ ਨਾਲ ਇਹਨਾਂ ਦਾ ਜਨਮ ਹੋਇਆ ਸੀ। ਜਦੋਂ ਇਹਨਾਂ ਦੀ ਮਾਤਾ ਨੇ ਔਰ ਪਿਤਾ ਭਾਈ ਆਦਮ ਨੇ ਮਹਾਰਾਜ ਜੀ ਕੋਲੋਂ ਮੰਗ ਮੰਗੀ ਸੀ, ਮਾਤਾ ਨੇ ਕਿਹਾ ਸੀ ਸੋਨੇ ਦੀ ਮਧਾਣੀ ਹੋਵੇ ਤੇ ਪੋਤ ਨੂੰਹ ਨੂੰ ਰਿੜਕਦੀ ਵੇਖਾਂ, ਤੇ ਗੁਰੂ ਰਾਮਦਾਸ ਨੇ ਬਚਨ ਕੀਤਾ ਫਿਰ ਐਸਾ ਹੀ ਹੋਵੇਗਾ। ਸਾਹਿਬਾਂ ਦੇ ਬਚਨ ਨਾਲ ਇਹਨਾਂ ਦੇ ਗ੍ਰਹਿ ਵਿਖੇ ਇੱਕ ਬਾਲਕ ਦਾ ਜਨਮ ਹੋਇਆ, ਉਹਦਾ ਨਾਂ ਸੀ ਭਾਈ ਭਗਤੂ। ਭਾਈ ਭਗਤੂ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਨਾਲ ਜਨਮ ਲੈ ਕੇ ਆਏ, ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਤੱਕ ਗੁਰੂ ਘਰ ਦੀ ਸੇਵਾ ਕੀਤੀ। ਇਹੋ ਜਿਹੇ ਮਹਾਨ ਸਿੱਖ ਜੇ ਸੱਤਵੇਂ ਪਾਤਸ਼ਾਹ ਨੂੰ ਇੱਕ ਦਿਨ ਕਹਿੰਦੇ ਮਹਾਰਾਜ ਮੈਨੂੰ ਸੇਵਾ ਬਖਸ਼ੋ, ਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਆਖਿਆ ਸੇਵਾ ਤੁਸੀਂ ਬਹੁਤ ਕਰ ਲਈ, ਸਾਰੀ ਜ਼ਿੰਦਗੀ ਸਾਰੀ ਉਮਰ ਹੋ ਗਈ ਤੁਹਾਨੂੰ ਸੇਵਾ ਕਰਦੇ, ਹੁਣ ਬਜ਼ੁਰਗ ਹੋ ਗਏ ਆਰਾਮ ਕਰੋ। ਕਹਿੰਦੇ ਨਹੀਂ ਮਹਾਰਾਜ, ਕੋਈ ਸੇਵਾ ਬਖਸ਼ੋ। ਤੇ ਇੱਕ ਦਿਨ ਹੱਸਦਿਆਂ ਪਾਤਸ਼ਾਹ ਕਹਿੰਦੇ ਫਿਰ ਚਰਖਾ ਸੇੜ ਲਓ। ਵੇਖੋ ਗੁਰੂ ਕਾ ਸਿੱਖ ਭਾਈ ਭਗਤੂ, ਇਹਨਾਂ ਆਖਿਆ ਗੁਰੂ ਕਾ ਬਚਨ ਹੋਇਆ ਤੇ ਬਚਨ ਜ਼ਰੂਰ ਪਾਲਣਾ। ਉਹ ਫਿਰ ਬਚਨ ਪਾਲਿਆ ਵੀ, ਫਿਰ ਭਾਈ ਭਗਤੂ ਦਾ ਪੁੱਤਰ ਹੋਇਆ ਭਾਈ ਗੋਰਾ ਤੇ ਦੂਜਾ ਹੋਇਆ ਭਾਈ ਜੀਵਨ। ਭਾਈ ਜੀਵਨ ਨੇ ਗੁਰੂ ਹਰਿਰਾਏ ਸਾਹਿਬ ਦੇ ਬਚਨ ਪ੍ਰਾਪਤ ਕਰਦਿਆਂ ਉਹਨਾਂ ਬਚਨਾਂ ਤੇ ਚਲਦਿਆਂ ਆਪਣੇ ਪ੍ਰਾਣ ਤਿਆਗੇ, ਔਰ ਭਾਈ ਗੋਰੇ ਨੇ ਗੁਰੂ ਹਰਿਰਾਏ ਸਾਹਿਬ ਜੀ ਦੀ ਸੇਵਾ ਟਹਿਲ ਕੀਤੀ। ਉਸੇ ਅੰਸ਼ ਵੰਸ਼ ਦੇ ਵਿੱਚੋਂ ਸਨ ਭਾਈ ਫਤਿਹ ਸਿੰਘ ਜੀ। ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਮਾਲਵੇ ਦੇ ਇਲਾਕੇ ਚ ਭਗਤੂ ਭਗਤਾ ਭਾਈ ਕਾ ਜੋ ਨਗਰ ਹੈ ਮਾਲਵੇ ਵਿਚ, ਉਥੋਂ ਚੱਲ ਕੇ ਗਏ ਹਨ।
ਕਰਮ ਸਿੰਘ ਰੂਪੇ ਵਾਰੇ ਆਏ ਤੇ ਵੀ ਗੁਰੂ ਪਿਆਰੇ।
ਭਾਈ ਰੂਪੇ ਦੀ ਅੰਸ ਵੰਸ਼ ਚ ਰੂਪਾ ਭਾਈ ਕਾ ਨਗਰ ਹੈ ਡਰੋਲੀ ਦੇ ਨੇੜੇ। ਰੂਪਾ ਭਾਈ ਕਾ, ਭਾਈ ਰੂਪ ਚੰਦ ਜੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿੰਨ ਸੇਵਕ ਹੋਏ, ਮਹਾਨ ਸਿੱਖ ਹੋਏ। ਇਹਨਾਂ ਤੇ ਵੀ ਗੁਰੂ ਪਾਤਸ਼ਾਹ ਦੀ ਬੜੀ ਵੱਡੀ ਬਖਸ਼ਿਸ਼ ਰਹੀ ਆ, ਹੁਣ ਵੀ ਇਹਨਾਂ ਦੀ ਅੰਸ਼ ਵੰਸ਼ ਹੈ। ਤੇ ਇਹਨਾਂ ਦੀ ਅੰਸ਼ ਵੰਸ਼ ਵਿਚੋਂ ਹੀ ਭਾਈ ਪਰਮ ਸਿੰਘ ਤੇ ਧਰਮ ਸਿੰਘ, ਜਿਹੜਾ ਕਲਗੀਧਰ ਪਾਤਸ਼ਾਹ ਜਦੋਂ ਦੱਖਣ ਦਿਸ਼ਾ ਨੂੰ ਗਏ ਤੇ ਬੜੀ ਸੇਵਾ ਕੀਤੀ, ਇਹਨਾਂ ਦੇ ਪਰਿਵਾਰਾਂ ਦੇ ਵਿਚੋਂ ਹੀ ਸਨ ਭਾਈ ਕਰਮ ਸਿੰਘ ਜੀ ਜੋ ਭਾਈ ਰੂਪੇ ਦੀ ਅੰਸ਼ ਵੰਸ਼ ਵਿਚੋਂ ਹਨ। ਇਹ ਵੀ ਆਏ ਨੇ ਗੁਰੂ ਪਿਆਰੇ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਚੱਲ ਕੇ।
ਰਾਮਾ ਤਿਲੂ ਕਾ ਆਪਣਾ ਆਏ, ਦੇ ਦੇ ਖਰਚ ਉਨ ਭੇਜੇ ਪਰਾਏ।
ਭਾਈ ਰਾਮ ਸਿੰਘ ਤੇ ਭਾਈ ਤਰਲੋਕ ਸਿੰਘ ਜਿਹੜੇ ਫੂਲਕਿਆਂ ਦੀ ਵੰਸ਼ ਚੋਂ ਸਨ, ਆ ਪਟਿਆਲੇ ਦੇ ਰਾਜਿਆਂ ਦੇ ਵਡੇਰੇ, ਰਾਮ ਸਿੰਘ ਤੇ ਤਰਲੋਕ ਸਿੰਘ, ਇਹ ਦੋਵੇਂ ਭਰਾ ਰਾਮ ਸਿੰਘ ਤੇ ਤਰਲੋਕ ਸਿੰਘ, ਇਹ ਆਪ ਨਹੀਂ ਆਏ ਬੰਦਾ ਸਿੰਘ ਬਹਾਦਰ ਕੋਲ, ਪਰ ਇਹਨਾਂ ਨੇ ਆਪਣੇ ਵੱਲੋਂ ਕੁਝ ਸਿੰਘ ਭੇਜੇ ਬੰਦਾ ਸਿੰਘ ਦੀ ਮਦਦ ਵਾਸਤੇ, ਰਸਤਾ ਬਸਤਾ ਭੇਜੀਆਂ, ਲੰਗਰ ਪ੍ਰਸ਼ਾਦੇ ਵਾਸਤੇ ਖਰਚਾ ਭੇਜਿਆ।
ਮਹਿਰਾਜ ਵਾਲੇ ਕਿਚ ਲੁੱਟਣ ਆਏ,
ਜਿਹੜਾ ਪੁਰਾਣਾ ਨਗਰ ਸੀ ਮਹਿਰਾਜ ਹੈ, ਇਹ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਦੇ ਬਚਨਾਂ ਨਾਲ ਵਸਾਇਆ ਸੀ ਨਾ ਭਾਈ ਕਾਲੇ ਨੇ ਮਹਿਰਾਜ ਨਗਰ। ਤੇ ਮਹਾਰਾਜ ਹੁਣ ਤਾਂ ਫਿਰ ਉਸ ਇਲਾਕੇ ਵਿੱਚ ਇਹਨਾਂ ਦੇ 22 ਪਿੰਡ ਹੋਏ, 22 ਕਹਿੰਦੇ ਨੇ ਉਹਨਾਂ ਪਿੰਡਾਂ ਨੂੰ। ਉਹ ਇਹਨਾਂ ਦੇ ਹੀ ਸਾਰੇ ਅੰਸ਼ ਵੰਸ਼ ਵਿੱਚੋਂ ਨੇ, ਬਾਬੇ ਫੂਲ ਦੀ ਅੰਸ਼ ਵੰਸ਼ ਚੋਂ, ਬਾਬੇ ਸੰਦਲੀ ਦੀ ਅੰਸ਼ ਵੰਸ਼ ਚੋਂ। ਤੋ ਰਾਮ ਸਿੰਘ ਤਰਲੋਕ ਸਿੰਘ ਜੀ ਦੇ ਕਹਿਣ ਦੇ ਮੁਤਾਬਕ ਜਿਹੜੇ ਮਹਾਰਾਜ ਦੇ ਹੋਰ ਕਈ ਸਿੰਘ ਸਨ, ਉਹ ਲੁੱਟਮਾਰ ਕਰਨ ਵਾਸਤੇ ਔਰ ਬੰਦਾ ਸਿੰਘ ਬਹਾਦਰ ਦੀ ਮਦਦ ਕਰਨ ਵਾਸਤੇ ਨਾਲ ਹੋ ਕੇ ਉਹ ਚੱਲ ਕੇ ਆਏ ਹਨ।
ਫੂਲ ਪੁੱਤਰਨ ਤੇ ਖਰਚ ਲੈ ਤਾਏ,
ਜਿਹੜੇ ਮਹਾਰਾਜ ਤੋਂ ਗਏ ਨੇ ਕੁਝ ਸਿੰਘ, ਇਹ ਭਾਈ ਰਾਮ ਸਿੰਘ ਤੇ ਤਰਲੋਕ ਸਿੰਘ ਕੋਲੋਂ ਰਾਹ ਦਾ ਖਰਚ ਲੈ ਕੇ ਗਏ ਨੇ ਵੀ ਸਾਨੂੰ ਖਰਚਾ ਪਰਚਾ ਦੇ ਕਿ ਅਸੀਂ ਉੱਥੇ ਜਾ ਕੇ ਬੰਦੇ ਦੀ ਮਦਦ ਕਰ ਸਕੀਏ, ਉੱਥੇ ਸਾਨੂੰ ਰੁਪਈਆਂ ਪੈਸਿਆਂ ਦੀ ਲੋੜ ਪੈਣੀ ਹੈ। ਏਦਾਂ ਕੁਝ ਬੰਦੇ ਤਨਖਾਹ ਦੇ ਉੱਤੇ ਬਕਾਇਦਾ ਕਿ ਤੁਸੀਂ ਉੱਥੇ ਜਾਓਗੇ, ਜਿੰਨਾ ਚਿਰ ਰਹੋਗੇ ਓਨੇ ਚਿਰ ਦੀ ਤਨਖਾਹ ਤੁਸੀਂ ਸਾਡੇ ਕੋਲੋਂ ਆ ਕੇ ਲੈ ਲੈਣਾ। ਕਈਆਂ ਨੂੰ ਨਗਦੀ ਦੇ ਕੇ ਭੇਜਿਆ ਵੀ ਇੰਨਾ ਸਮਾਂ ਤੁਸੀਂ ਬੰਦਾ ਸਿੰਘ ਨਾਲ ਰਹਿਣਾ, ਉਹਦੀ ਇਹ ਤਨਖਾਹ ਸਾਡੇ ਕੋਲੋਂ ਪਹਿਲਾਂ ਨਗਦੀ ਕੈਸ਼ ਲੈ ਜਾਓ। ਏਦਾਂ ਕਈ ਬੰਦੇ ਤਨਖਾਹ ਤੇ ਭਰਤੀ ਕਰਕੇ ਰਾਮ ਸਿੰਘ ਤਰਲੋਕ ਸਿੰਘ ਹੋਣਾ ਦੋਨਾਂ ਭਰਾਵਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਭੇਜੇ।
ਕੋਟ ਕਪੂਰੀਏ ਆਏ ਨਾ ਕੋਏ, ਇਮ ਰਹੋ ਕਪੂਰੋ ਖਾਲੀ ਤੇ।
ਜਿਹੜਾ ਕਪੂਰਾ ਚੌਧਰੀ ਸੀ, ਕੋਟ ਕਪੂਰੇ ਦਾ ਚੌਧਰੀ, ਉਹਦੀ ਅੰਸ਼ ਵੰਸ਼ ਚੋਂ ਨਹੀਂ ਕੋਈ ਆਇਆ, ਇਸ ਕਰਕੇ ਜਿਹੜੇ ਕਪੂਰੇ ਦੀ ਅੰਸ਼ ਵੰਸ਼ ਵਾਲੇ ਸਨ ਉਹ ਖਾਲੀ ਰਹਿ ਗਏ, ਉਹਨਾਂ ਨੂੰ ਗੁਰੂ ਘਰੋਂ ਕੋਈ ਬਰਕਤ ਪ੍ਰਾਪਤ ਨਾ ਹੋ ਸਕੀ।
ਦੋਹੇਰਾ ਸਭ ਬੰਦਿਆਂ ਨੇ ਦੌੜ ਕਰ ਲਿਓ ਸਮਾਣਾ ਮਾਰ।
ਬਾਬਾ ਬੰਦਾ ਸਿੰਘ ਜੀ ਨੇ ਵੇਖਿਆ ਜਦੋਂ ਕਾਫੀ ਫੌਜ ਇਕੱਠੀ ਹੋ ਗਈ ਵੀ ਹੁਣ ਸਰਹੰਦ ਤੇ ਤਾਂ ਹਾਲੇ ਹਮਲਾ ਨਹੀਂ ਹੋ ਸਕਦਾ, ਪਰ ਸਰਹੰਦ ਦੀ ਸੱਜੀ ਬਾਂਹ ਕਹਾਈ ਜਾਂਦੀ ਹੈ ਸਮਾਣਾ, ਸਮਾਣੇ ਤੇ ਹਮਲਾ ਕੀਤਾ ਜੋ ਉਧਰੋਂ ਕੈਂਥਲ ਦੇ ਇਲਾਕੇ ਨੂੰ ਮਾਰਦਿਆਂ ਹੋਇਆ ਬਾਬਾ ਬੰਦਾ ਸਿੰਘ ਜੀ ਬਹਾਦਰ ਸਮਾਣੇ ਵੱਲ ਹਮਲਾ ਕੀਤਾ। ਸਮਾਣੇ ਦੇ ਉੱਤੇ ਇਸ ਕਰਕੇ ਆਪਣਾ ਰੋਹ ਕੱਢਿਆ ਬਾਬਾ ਜੀ ਤੇ ਸਾਰੇ ਸਿੰਘਾਂ ਨੇ, ਕਿਉਂਕਿ ਇਸ ਸਮਾਣੇ ਨਗਰ ਦੇ ਵਿੱਚ ਸੈਯਦ ਰਹਿੰਦੇ ਸੀ, 22 ਪਾਲਕੀਆਂ ਉਹਨਾਂ ਦੀਆਂ ਨਿਕਲਦੀਆਂ ਸੀ, ਯਾਨੀ ਕਿ 20 VIP ਲੋਕ ਰਹਿੰਦੇ ਸੀ ਸਮਾਣੇ ਵਿੱਚ। ਉਹ ਸੈਯਦ ਜਿਹੜੇ ਸੈਯਦ ਜਲਾਲੂਦੀਨ ਜਿਹਨੇ ਸਾਹਿਬ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ, ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਇਹ ਵੀ ਸੈਯਦ ਸਨ, ਜਿਹਨਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਇਹ ਵੀ ਇੱਥੇ ਰਹਿੰਦੇ ਸਨ। ਇਹ ਜਿਹੜੇ ਸੈਯਦ, ਉਹ ਸੈਯਦ ਨੇ ਜਿਨ੍ਹਾਂ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਸੀ, ਇਹਨਾਂ ਨੂੰ ਪਵਿੱਤਰ ਇਸ ਕਰਕੇ ਮੰਨਿਆ ਜਾਂਦਾ ਸੀ, ਇਹ ਹਜ਼ਰਤ ਮੁਹੰਮਦ ਦੀ ਲੜਕੀ ਹੈ ਜਿਹੜੀ ਫਾਤਿਮਾ, ਉਹਦੀ ਔਲਾਦ ਮੰਨੀ ਜਾਂਦੀ ਹੈ ਸੈਯਦ, ਉਹਦੀ ਅੰਸ਼ ਵੰਸ਼ ਮੰਨੀ ਜਾਂਦੀ ਹੈ। ਇਹਨਾਂ ਨੂੰ ਬਕਾਇਦਾ ਧਾਰਮਿਕ ਸਜ਼ਾ ਦੇਣ ਵਾਸਤੇ ਮੁਕਰਰ ਕੀਤਾ ਹੋਇਆ ਸੀ ਕਿ ਅਗਰ ਕੋਈ ਵਿਅਕਤੀ ਇਸਲਾਮ ਨਹੀਂ ਕਬੂਲ ਕਰਦਾ ਤੇ ਉਹਨਾਂ ਨੂੰ ਜਲਾਦ ਬਣ ਕੇ ਕਤਲ ਕਰਨ ਦੀ ਜਿਹੜੀ ਸਜ਼ਾ ਸੀ ਉਹ ਇਹ ਸੈਯਦ ਦਿਆ ਕਰਦੇ ਸੀ, ਕਿਉਂਕਿ ਇਹ ਧਾਰਮਿਕ ਸਜ਼ਾ ਦੇਣ ਵਾਲੇ ਬਣਾਏ ਹੋਏ ਸੀ ਵੀ ਧਾਰਮਿਕ ਜੇ ਇਸਲਾਮ ਨਹੀਂ ਕੋਈ ਕਬੂਲ ਕਰਦਾ ਤੇ ਉਹਨਾਂ ਨੂੰ ਸਜ਼ਾ ਇਹ ਦੇਣ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਹੁਣ ਸਮਾਣੇ ਵੱਲ ਕੂਚ ਕੀਤਾ, ਸਮਾਣੇ ਤੇ ਹਮਲਾ ਕੀਤਾ ਹੈ।
ਲਿਓ ਸਮਾਣਾ ਮਾਰ,
ਔਰ ਸਮਾਣਾ ਮਾਰ ਕੇ ਫਤਿਹ ਪ੍ਰਾਪਤ ਕਰ ਲਈ।
ਫਤਿਹ ਆਈ ਫਤਿਹ ਸਿੰਘ ਕੋ, ਸੋ ਬੰਦੇ ਕੀ ਓ ਫੌਜਦਾਰ।
10 ਨਵੰਬਰ ਸਨ 1709 ਈਸਵੀ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਮਾਣੇ ਤੇ ਫਤਿਹ ਪ੍ਰਾਪਤ ਕੀਤੀ, 1709 ਈਸਵੀ ਵਿਚ। 8 ਵਿਚ ਚੱਲੇ ਸਨ ਉਥੋਂ ਤੇ 9 ਦੇ ਵਿਚ ਸਮਾਣੇ ਦੇ ਉੱਤੇ ਸਭ ਤੋਂ ਵੱਡਾ ਹਮਲਾ ਸੀ ਹੁਣ ਤੱਕ ਦੇ ਜਿੰਨੇ ਹਮਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕੀਤੇ ਸਨ, ਚਾਹੇ ਉਹ ਕੈਂਥਲ ਹੈ ਚਾਹੇ ਹੋਰ ਇਲਾਕੇ, ਇਹ ਸਭ ਤੋਂ ਵੱਡਾ ਹਮਲਾ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਹੁਣ ਤੱਕ ਦਾ ਜੋ ਸਮਾਣੇ ਤੇ ਹੋਇਆ। ਇਹਦੇ ਵਿਚ ਸਭ ਤੋਂ ਜ਼ਿਆਦਾ ਸੂਰਬੀਰਤਾ ਵਿਖਾਈ ਭਾਈ ਭਗਤੂ ਦੀ ਅੰਸ਼ ਵੰਸ਼ ਚੋਂ ਭਾਈ ਫਤਿਹ ਸਿੰਘ ਨੇ, ਬੜੀ ਬਹਾਦਰੀ ਨਾਲ ਲੜੇ। ਇਸ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਭਾਈ ਫਤਿਹ ਸਿੰਘ ਜੀ ਨੂੰ ਸਮਾਣੇ ਦਾ ਗਵਰਨਰ ਥਾਪ ਦਿੱਤਾ, ਸਮਾਣੇ ਸ਼ਹਿਰ ਦਾ ਫੌਜਦਾਰ ਜਿਹੜਾ ਹੈ ਉਹ ਭਾਈ ਫਤਿਹ ਸਿੰਘ ਨੂੰ ਨਿਯੁਕਤ ਕਰ ਦਿੱਤਾ।
ਕਿਉਂ ਪਏ ਲਿਓ ਮਾਰ ਜਬ ਸ਼ਹਿਰ ਸਮਾਣੋ, ਤਬ ਤੁਰਕਨ ਸਿਰ ਕਹਿਰ ਵਿਆਣੋ।
ਜਿਸ ਦਿਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਮਾਣੇ ਤੇ ਹਮਲਾ ਕੀਤਾ ਕਹਿੰਦੇ ਇਹੋ ਜਿਹਾ ਹਮਲਾ ਕੀਤਾ ਵੀ ਤੁਰਕਾਂ ਦੇ ਸਿਰ ਤੇ ਮਾਨੋ ਕਿਆਮਤ ਦਾ ਰੋਜ਼ ਆ ਗਿਆ ਹੋਵੇ। ਪਹਿਲਾਂ ਤਾਂ ਇਹ ਬੇਫਿਕਰ ਸੀ, ਕਹਿੰਦੇ ਸਾਨੂੰ ਕੌਣ ਮਾਰ ਸਕਦਾ, ਸਾਡੀਆਂ ਜਿਹੜੀਆਂ ਪੱਕੀਆਂ ਗੜੀਆਂ ਕਿਲੇ ਬੜੇ ਸੀ ਸਮਾਣੇ ਵਿਚ, ਹੁਣ ਵੀ ਉਹ ਢਾਈਆਂ ਹੋਈਆਂ, ਹੁਣ ਵੀ ਕਈ ਕਈ ਥਾਵਾਂ ਤੇ ਨਜ਼ਰ ਆਉਂਦੀਆਂ ਨੇ। ਤੇ ਉਹ ਗੜੀਆਂ ਬਣੀਆਂ ਹੋਈਆਂ ਸੀ ਨਾ, ਕਾਜੀਆਂ ਦੀਆਂ 22 ਮੰਜੀਆਂ ਨਿਕਲਦੀਆਂ ਸੀ ਇਹਨਾਂ ਦੀਆਂ, 22 ਪਾਲਕੀਆਂ ਨਿਕਲਦੀਆਂ ਸਨ ਇੱਥੋਂ। ਇਹਨਾਂ ਨੂੰ ਇਹ ਸੀ ਵੀ ਸਾਡੀਆਂ ਗੜੀਆਂ ਕੌਣ ਤੋੜ ਸਕਦਾ। ਬਾਬਾ ਜੀ ਨੇ ਇਹਨਾਂ ਦੀਆਂ ਗੜੀਆਂ ਨੂੰ ਅੱਗ ਲਾ ਦਿੱਤੀ। ਜਦੋਂ ਅੱਗ ਲਾਈ, ਨਾ ਬਾਹਰ ਨਿਕਲਣ ਜੋਗੇ ਸੀ ਨਾ ਅੰਦਰ ਰਹਿਣ ਜੋਗੇ ਸਨ। ਇਹੋ ਜਿਹਾ ਕਹਿਰ ਵਰਤਿਆ ਕਿ ਸਮਾਣੇ ਦੀ ਇਸ ਮਾਰ ਦੇ ਵਿੱਚ, ਸਮਾਣੇ ਸ਼ਹਿਰ ਦੇ ਵਿੱਚ ਉਸ ਦਿਨ 10,000 ਤੁਰਕ ਮਾਰੇ ਗਏ। 10,000 ਤੁਰਕਾਂ ਦੀ ਗਿਣਤੀ ਦੱਸੀ ਜਾਂਦੀ ਹੈ। 10,000 ਤੁਰਕ ਉਸ ਵੇਲੇ ਇਸ ਜੰਗ ਦੇ ਵਿੱਚ ਮਾਰੇ ਗਏ। ਸਾਰੇ ਉਹ ਸਨ ਜਿਹੜੇ ਪੰਥ ਦੇ ਵਿਰੋਧੀ ਸਨ, ਖਾਲਸੇ ਦੇ ਵਿਰੋਧੀ ਸਨ, ਜਿਹੜੇ ਪੰਥ ਨਾਲ ਵੈਰ ਕਮਾਉਣ ਵਾਲੇ ਸਨ। ਕਹਿੰਦੇ ਇਹੋ ਜਿਹਾ ਕਹਿਰ ਵਰਤਿਆ ਤੁਰਕਾਂ ਦੇ ਉੱਤੇ, ਮਾਨੋ ਇਹਨਾਂ ਨੇ ਜਾਣ ਲਿਆ ਕਿ ਸ਼ਾਇਦ ਕਿਆਮਤ ਦਾ ਰੋਜ਼ ਅੱਜ ਹੀ ਹੈ ਜਿਸ ਦਿਨ ਅਸੀਂ ਸਾਰਿਆਂ ਨੇ ਖਤਮ ਹੋਣਾ ਹੈ।
ਬਿਨ ਬੋਧੀ ਜੋ ਸਿੰਘਨ ਪਾਇਓ, ਤੂੰਬੜ ਜਿਮ ਤਿੰਨ ਸੀਸ ਉਡਾਇਓ।
ਹੁਣ ਉਸ ਵੇਲੇ ਹਿੰਦੂਆਂ ਤੇ ਮੁਸਲਮਾਨਾਂ ਦੀ ਪਹਿਚਾਣ ਇਹੀ ਸੀ ਵੀ ਮੁਸਲਮਾਨ ਵੀ ਸਿਰ ਗੁੰਮ ਜੇ ਸਨ, ਤੇ ਹਿੰਦੂਆਂ ਦੀ ਨਿਸ਼ਾਨੀ ਇਹ ਸੀ ਵੀ ਜਿਨ੍ਹਾਂ ਜਿਨ੍ਹਾਂ ਦੇ ਸਿਰ ਤੇ ਬੋਧੀਆਂ ਸਨ ਕੇਵਲ ਉਹ ਛੱਡੇ ਗਏ, ਬਾਕੀ ਜਿਹੜਾ, ਕਿਉਂਕਿ ਇੱਥੇ ਇੰਨਾ ਨੁਕਸਾਨ ਹੋਣ ਦਾ ਕਾਰਨ ਇਹ ਵੀ ਹੈ ਕਿ ਬੰਦਾ ਸਿੰਘ ਬਹਾਦਰ ਦੇ ਨਾਲ ਸਿੰਘ ਥੋੜੇ ਸਨ, ਲੁਟੇਰੇ ਜ਼ਿਆਦਾ ਸੀ। ਹੁਣ ਜਿਹੜੇ ਉਹ ਲੁਟੇਰੇ ਸੀ ਉਹ ਕਾਬੂ ਵਿਚ ਨਹੀਂ ਸੀ ਆਉਂਦੇ, ਉਹਨਾਂ ਤੇ ਕਾਬੂ ਪਾਉਣਾ ਬੜਾ ਔਖਾ ਸੀ, ਉਹ ਆਪਣੀਆਂ ਮਨ ਮਰਜ਼ੀਆਂ ਕਰਦੇ ਸਨ, ਇਸ ਕਰਕੇ ਜ਼ਿਆਦਾ ਨੁਕਸਾਨ ਹੋਇਆ। ਤੇ ਜਿਹੜੇ ਬੋਧੀ ਵਾਲੇ ਸਨ ਕੇਵਲ ਉਹ ਬਚੇ, ਤੇ ਜਿਨ੍ਹਾਂ ਦੇ ਬੋਧੀਆਂ ਨਹੀਂ ਸਨ ਉਹ ਸਾਰੇ ਮਾਰੇ ਗਏ। ਉਹ ਜਿੰਨੇ ਤੁਰਕ ਸਨ, ਤੁੰਬੜ ਜਿਮ ਤਿੰਨ ਸੂ ਸੀਸ ਉਡਾਏ, ਜਿਵੇਂ ਦੂੰਬੇ ਦਾ ਸਿਰ ਲਾਹ ਦੇਈਦਾ ਨਾ, ਏਦਾਂ ਇਹਨਾਂ ਦੇ ਸਿਰ ਵੱਢ ਵੱਢ ਕੇ ਸਮਾਣੇ ਦੇ ਬਾਜ਼ਾਰਾਂ ਦੇ ਵਿੱਚ ਰੋਲੇ ਗਏ।
ਦੋਵੇਰਾ ਵਜ਼ੀਰੈ ਕਾਰਾ ਜਬ ਕੀਓ, ਸਮਾਣੇ ਵੀ ਥੇ ਨਾਲ।
ਖਾਲਸਾ ਜੀ, ਸਮਾਣੇ ਦੇ ਉੱਤੇ ਜਿਹੜਾ ਇਹ ਵੱਡਾ ਹੱਲਾ ਹੋਇਆ, ਇਹਦਾ ਕਾਰਨ ਇਹ ਵੀ ਸੀ ਕਿ ਜਦੋਂ ਵਜੀਦੇ ਪਾਪੀ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਉਦੋਂ ਸਮਾਣੇ ਦੀਆਂ ਜਿਹੜੀਆਂ 22 ਪਾਲਕੀਆਂ ਨਿਕਲਦੀਆਂ ਸੀ ਨਾ ਸਜਦਾਂ ਦੀਆਂ, ਇਹ 22 ਦੇ 22 ਨਾਲ ਸੀ ਸੂਬੇ ਸਰਹੰਦ ਦੇ ਉਸ ਫੈਸਲੇ ਚ ਵੀ ਤੂੰ ਸਹੀ ਕੀਤਾ। ਇਹਨਾਂ ਨੇ ਇਹ ਨਹੀਂ ਆਖਿਆ ਵੀ ਤੂੰ ਗਲਤ ਕੀਤਾ, ਇਹਨਾਂ ਆਖਿਆ ਤੂੰ ਸਹੀ ਕੀਤਾ। ਇੱਥੋਂ ਕਿ ਇੱਥੋਂ ਦੇ ਦੋ ਸੈਯਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਲਾਦ ਬਣ ਕੇ ਇਹਨਾਂ ਸਾਹਿਬਜ਼ਾਦਿਆਂ ਦੀਆਂ ਗਰਦਨਾਂ ਦੇ ਉੱਤੇ ਛੁਰੀਆਂ ਚਲਾ ਕੇ ਉਹਨਾਂ ਨੂੰ ਕੋਹ ਕੇ ਸ਼ਹੀਦ ਕੀਤਾ। ਪਹਿਲਾਂ ਨੀਹਾਂ ਚ ਚਿਣਿਆ, ਮੁੜ ਕੇ ਗਰਦਨਾਂ ਦੇ ਉੱਤੇ ਛੁਰੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ। ਇੱਥੋਂ ਦੇ ਸਨ ਉਹ, ਸਮਾਣੀਆਂ ਹੀ ਸਨ ਇੱਥੋਂ ਦੇ ਰਹਿਣ ਵਾਲੇ।
ਫੌਜਦਾਰ ਉਹ ਵੀ ਹੁੰਦਾ ਪਾਲਕੀ 22 ਵਾਰ,
22 ਪਾਲਕੀਆਂ ਵਾਲੇ ਸੈਯਦ ਰਹਿੰਦੇ ਸੀ ਇੱਥੇ, ਬੜੇ ਬੜੇ ਵੱਡੇ ਮੁਗਲ ਪਠਾਨ ਹਰਮਾਂ ਚ ਰਹਿਣ ਵਾਲੇ, ਅਨੇਕਾਂ ਪ੍ਰਕਾਰ ਦੀਆਂ ਖੁਸ਼ੀਆਂ ਤੇ ਐਸ਼ੋ ਪ੍ਰਸਤਾਂ ਨੂੰ ਮਾਣਨ ਵਾਲੇ, ਉਹ ਸਾਰੇ ਖਾਲਸੇ ਦੇ ਹੱਥੋਂ, ਬੰਦੇ ਦੇ ਹੱਥੋਂ ਮਾਰੇ ਗਏ।
ਜੋ ਪਏ ਸ਼ਹਿਰ ਸਮਾਣੋ ਜਬ ਲਿਓ ਮਾਰ, ਗਇਓ ਦਲਿਦਰ ਦਲਿਦਰ ਅਨਵਾਰ।
ਜਦੋਂ ਸਮਾਣਾ ਸ਼ਹਿਰ ਮਾਰਿਆ ਨਾ ਖਾਲਸੇ ਨੇ, ਜਿਹੜੇ ਸਿੰਘ ਗਰੀਬ ਸਨ, ਜਿਵੇਂ ਪਿੱਛੇ ਆਪ ਜੀ ਨੇ ਸੁਣਿਆ ਨਾ ਵੀ ਘਰੋਂ ਉਧਾਰੇ ਪੈਸੇ ਲੈ ਕੇ ਆਏ ਸੀ ਸ਼ਾਹੂਕਾਰਾਂ ਕੋਲੋਂ, ਇਹ ਕੌਲ ਕਰਕੇ ਵੀ ਅਸੀਂ ਤੈਨੂੰ ਦੁੱਗਣਾ ਤਿੱਗਣਾ ਚੌਗਣਾ ਕਰਕੇ ਮੋੜਾਂਗੇ। ਗਰੀਬ ਸਿੰਘ ਸਨ, ਉਹਨਾਂ ਜਦੋਂ ਲੁੱਟ ਮਾਰ ਕੀਤੀ ਤੇ ਉਹਨਾਂ ਦਾ ਦਲਿੱਦਰ ਦੂਰ ਚਲਾ ਗਿਆ, ਗਰੀਬੀ। ਦਲਿੱਦਰ ਦਾ ਇੱਥੇ ਮਤਲਬ ਹੈ ਗਰੀਬੀ, ਜਿਹੜੀ ਉਹ ਗਰੀਬੀ ਚਲੀ ਗਈ ਚੰਗੀ, ਕਿਉਂਕਿ ਪਾਲਕੀਆਂ ਇੱਥੇ ਖਜ਼ਾਨਾ ਬੜਾ ਸੀ, ਰੁਪਈਏ ਬੜੇ ਸਨ ਸਮਾਣੇ ਚ ਸਈਦਾਂ ਦੇ ਕੋਲ, ਪਿਓ ਪੁਰਖ ਇਹਨਾਂ ਦੇ ਸਾਰੇ ਜਿਹੜੇ ਸਨ ਉਹ ਬੜੇ ਸਤਿਕਾਰਯੋਗ ਰਹੇ ਨੇ ਮੁਸਲਮਾਨਾਂ ਦੇ ਵਿੱਚ, ਰੁਪਈਏ ਪੈਸੇ ਦੀ ਕਮੀ ਨਹੀਂ ਸੀ, ਬਹੁਤ ਸਾਰਾ ਪੈਸਾ ਖਾਲਸੇ ਦੇ ਹੱਥ ਲੱਗਾ।
ਸਭ ਬੰਦੇ ਨੇ ਚਿੱਤ ਵਿਚਾਰੇ, ਵਜ਼ੀਰੈ ਲੁੱਟੀਏ ਫੌਜ ਕਰ ਭਾਰੇ।
ਸਿੰਘਾਂ ਨੇ ਇੱਥੋਂ ਛੁੱਟੀ ਵੀ ਮੰਗੀ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲੋਂ, ਕਹਿੰਦੇ ਵੀ ਸਾਨੂੰ ਕੁਝ ਦਿਨਾਂ ਦੀ ਛੁੱਟੀ ਦੇ ਦਿਓ, ਤਾਂ ਜੋ ਇਹ ਜਿਹੜੇ ਪੈਸੇ ਅਸੀਂ ਲਏ ਨੇ ਲੁੱਟ ਮਾਰ ਕੀਤੇ ਲੋਕਾਂ ਕੋਲੋਂ ਲੈ ਕੇ ਆਏ, ਬਚਨ ਕਰਕੇ ਆਏ ਹਾਂ ਅਸੀਂ, ਵੀ ਤੁਹਾਨੂੰ ਦੁੱਗਣੇ ਤਿੱਗਣੇ ਕਰਕੇ ਮੋੜਾਂਗੇ, ਵੀ ਇੱਕ ਵਾਰੀ ਮੋੜ ਆਈਏ ਦੁਬਾਰਾ ਫਿਰ ਆ ਜਾਵਾਂਗੇ। ਕਹਿੰਦੇ ਹੋਰ ਗਏ, ਜਿਹੜੇ ਦੁੱਗਣੇ ਤਿੱਗਣੇ ਚਾਰ ਗੁਣਾ ਕਰਕੇ ਆਏ ਸੀ, ਜਿਵੇਂ ਜਿਵੇਂ ਕੌਲ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਪੈਸੇ ਦਿੱਤੇ, ਪਰਿਵਾਰਾਂ ਦਾ ਵੀ ਸਾਰਾ ਪ੍ਰਬੰਧ ਕਰਕੇ ਮੁੜ ਕੇ ਫੇਰ ਆ ਗਏ। ਇਧਰ ਬਾਬਾ ਬੰਦਾ ਸਿੰਘ ਜੀ ਬਹਾਦਰ ਹੁਣ ਸਮਾਣੇ ਵਿਚ ਟੇਕੇ ਹੋਏ ਸੋਚਣ ਲੱਗੇ ਕਿ ਵਜੀਦੇ ਪਾਪੀ ਨੂੰ ਹੁਣ ਲੁੱਟੀਏ, ਸਰਹੰਦ ਨੂੰ ਜਾ ਕੇ ਉਜਾੜੀਏ।
ਵਜੀਰੇ ਕਲੇ ਹਲਕਾਰੇ ਬੰਦਾ ਕਹੋ ਤਬ ਅਗਮ ਵਿਚਾਰੇ।
ਵਜ਼ੀਰ ਖਾਂ ਨੂੰ ਜਦੋਂ ਪਤਾ ਲੱਗਾ ਵੀ ਬੰਦੇ ਨੇ ਸਮਾਣਾ ਮਾਰ ਲਿਆ, ਉਹਨੇ ਆਪਣੇ ਦੋ ਜਸੂਸ ਭੇਜੇ ਜਸੂਸੀ ਕਰਨ ਵਾਸਤੇ ਵੀ ਜਾ ਕੇ ਜਸੂਸੀ ਕਰੋ ਵੀ ਬੰਦੇ ਕੋਲ ਕਿੰਨੀ ਕੁ ਤਾਕਤ ਹੈ, ਉਹਦੇ ਕੋਲ ਕਿੰਨੀਆਂ ਕੁ ਫੌਜਾਂ ਨੇ, ਕਿੰਨਾ ਕੁ ਬਲ ਹੈ, ਉਹ ਹਮਲਾ ਕਿਵੇਂ ਕਰਦਾ, ਉਹਦੇ ਕੋਲ ਤੋਪਾਂ ਕਿੰਨੀਆਂ ਨੇ, ਬੰਦੂਕਾਂ ਕਿੰਨੀਆਂ ਨੇ। ਉਹ ਜਸੂਸ ਭੇਜੇ, ਉਹ ਜਸੂਸ ਸਮਾਣੇ ਆਏ ਭੇਸ ਵਟਾ ਕੇ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪਤਾ ਲੱਗ ਗਿਆ ਵੀ ਵਜੀਦੇ ਦੇ ਦੋ ਜਸੂਸ ਫਿਰਦੇ ਨੇ ਇੱਥੇ, ਜਾਣ ਗਏ ਉਸੇ ਵਕਤ ਪਤਾ ਲੱਗ ਗਿਆ।
ਇੱਕ ਹੈ ਕਾਣੋ ਇੱਕ ਹੱਥ ਏਕ, ਪਕੜ ਮੰਗਾਵੋ ਬਜਾਰੋਂ ਦੇਖ।
ਬਾਬਾ ਬੰਦਾ ਸਿੰਘ ਜੀ ਨੇ ਸਿੰਘਾਂ ਨੂੰ ਕਹਿ ਦਿੱਤਾ, ਸਿੰਘੋ ਇੱਥੇ ਵਜ਼ੀਰ ਖਾਂ ਦੇ ਦੋ ਜਸੂਸ ਫਿਰਦੇ ਨੇ, ਜਿਹੜੇ ਸੀਆਈਡੀਆਂ ਕਰਨ ਆਏ ਹੋਏ ਨੇ ਸਿੰਘਾਂ ਦੀਆਂ, ਜਿਹੜੇ ਸਿੰਘਾਂ ਦੇ ਭੇਖ ਦੇ ਵਿੱਚ ਹੀ ਫਿਰਦੇ ਨੇ, ਤੇ ਸੀਆਈਡੀ ਕਰ ਰਹੇ ਨੇ ਸਿੰਘਾਂ ਦੀ ਖਾਲਸੇ ਦੀ, ਕਿ ਵਜ਼ੀਰ ਖਾਂ ਨੂੰ ਜਾ ਕੇ ਦੱਸਣਾ ਵੀ ਉਹਨਾਂ ਵਿੱਚੋਂ ਇੱਕ ਹੈ ਕਾਣਾ, ਉਹਦੀ ਅੱਖ ਕੋਈ ਨਹੀਂ, ਤੇ ਇੱਕ ਜਿਹੜਾ ਹੈ ਇੱਕ ਹੱਥ ਏਕ, ਇੱਕ ਜਿਹੜਾ ਉਹ ਟੁੰਡਾ, ਉਹਦਾ ਹੱਥ ਕੋਈ ਨਹੀਂ। ਏਦਾਂ ਦੇ ਰੂਪਾਂ ਵਾਲੇ ਹੁੰਦੇ ਨੇ ਸੀਆਈਡੀਆਂ ਜਿਹੜੇ ਕਰਦੇ ਨੇ ਸਿੰਘਾਂ ਦੀਆਂ, ਏਦਾਂ ਦੇ ਰੂਪ ਬਣਾ ਬਣਾ ਕੇ ਸਿੰਘਾਂ ਚ ਫਿਰਦੇ ਨੇ। ਕਹਿਣ ਲੱਗਾ ਵੀ ਬੰਦਾ ਸਿੰਘ ਬਹਾਦਰ ਵੀ ਇੱਕ ਤਾਂ ਕਾਣਾ, ਉਹਦੀ ਅੱਖ ਕੋਈ ਨਹੀਂ, ਇੱਕ ਟੁੰਡਾ, ਫਲਾਣੀ ਜਗ੍ਹਾ ਤੇ ਖੜੇ ਨੇ ਸਮਾਣੇ ਦੇ ਬਾਜ਼ਾਰ ਵਿਚ, ਤੇ ਜਾਓ ਜਾ ਕੇ ਉਹਨਾਂ ਨੂੰ ਫੜ ਕੇ ਲੈ ਆਓ ਦੋਵਾਂ ਜਣਿਆਂ ਨੂੰ। ਹਾਂਜੀ,
ਜੈ ਦੱਸੇ ਸੋਤਾਂ ਤੇ ਖੜੇ ਲਿਆਏ ਸਿੰਘ ਹੂਆਂ ਤੇ ਫੜੇ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿੱਥੇ ਦੱਸੇ ਸੀ ਨਾ ਖੜੇ ਨੇ, ਉਹ ਦੋਵੇਂ ਜਣੇ ਜਸੂਸੀ ਕਰਨ ਆਏ, ਜਿਹੜੇ ਦੋਵੇਂ ਜਸੂਸ, ਇੱਕ ਕਾਣਾ ਤੇ ਇੱਕ ਟੁੰਡਾ, ਉੱਥੇ ਹੀ ਸਿੰਘ ਗਏ, ਉੱਥੇ ਹੀ ਖੜੇ ਹੋਏ, ਵਾਕਈ ਉਸੇ ਜਗ੍ਹਾ ਤੇ ਇੱਕ ਕਾਣਾ ਸੀ ਇੱਕ ਟੁੰਡਾ ਸੀ, ਦੋਨਾਂ ਨੂੰ ਮੁਸ਼ਕਾਂ ਬੰਨ ਕੇ ਪਕੜ ਕੇ ਲੈ ਆਏ।
ਜੂਤੇ ਮਾਰਤੇ ਗੰਜੇ ਕਰੇ ਨਾਮ ਵਜ਼ੀਰੇ ਲੈ ਲੈ ਖੜੇ।
ਕਹਿੰਦੇ ਮਾਰ ਮਾਰ ਜੁੱਤੀਆਂ ਸਿਰ ਇਹਨਾਂ ਦੇ ਗੰਜੇ ਕਰਕੇ ਰੱਖ ਦਿੱਤੇ। ਦੱਸੋ ਵੱਡੇ ਜਸੂਸੋ, ਸਾਡੀ ਜਸੂਸੀ ਕਰਨ ਆਏ ਸੀ ਵਜ਼ੀਰ ਖਾਂ ਬਾਰੇ, ਦੱਸੋ ਵੀ ਉਹਦੇ ਕੋਲ ਕਿੰਨੀ ਕੁ ਤਾਕਤ ਹੈ। ਉਲਟਾ ਉਹਨਾਂ ਕੋਲੋਂ ਭੇਤ ਲਿਆ ਵੀ ਦੱਸੋ ਵਜ਼ੀਰ ਖਾਂ ਦੀ ਫੌਜੀ ਤਾਕਤ ਕਿੰਨੀ ਕੁ ਆ, ਉਹਦੇ ਕੋਲ ਕਿੰਨੇ ਕੁ ਤੋਪਾਂ ਨੇ, ਕਿੰਨੇ ਕੁ ਜਮੂਰ ਨੇ, ਕਿਵੇਂ ਜਾ ਉਹਦੇ ਕੋਲ ਬੰਦੋਬਸਤ ਹੈ, ਉਹਦੀ ਦਸ਼ਾ ਕੀ ਆ, ਉਹਦਾ ਮਨੋਬਲ ਕਿੱਦਾਂ ਦਾ, ਉਹਦੀ ਫੌਜ ਦਾ ਮਨੋਬਲ ਕਿੱਦਾਂ ਦਾ। ਮਾਰ ਮਾਰ ਜੁੱਤੀਆਂ ਇਹਨਾਂ ਵੱਡੇ ਸੀਆਈਡੀ ਵਾਲਿਆਂ ਨੂੰ, ਉਹਨਾਂ ਨੇ ਚੰਗੀ ਤਰ੍ਹਾਂ ਪਹਿਲਾਂ ਵਜੀਦੇ ਦੀ ਸੀਆਈਡੀ ਲਈ ਸਿੰਘਾਂ ਨੇ ਵੀ ਉਹਦੀ ਸੀਆਈਡੀ ਸਾਨੂੰ ਦੇਣਾ ਕਰ।
ਲਿਖ ਕੇ ਚਿੱਠੇ ਉਹਨਾਂ ਹੱਥ ਦੇ ਕਹਿਓ ਵਜ਼ੀਰੇ ਹਮ ਅਬ ਆਏ।
ਉਹਨਾਂ ਨੇ ਉਸੇ ਵਕਤ ਕਬੂਲ ਕਰ ਲਿਆ ਸਾਰਾ ਕੁਝ ਵੀ, ਹਾਂ ਸਾਨੂੰ ਵਜ਼ੀਰ ਖਾਂ ਨੇ ਭੇਜਿਆ, ਉਹਦੇ ਭੇਜੇ ਹੋਏ ਅਸੀਂ ਇੱਥੇ ਜਸੂਸੀ ਕਰਨ ਆਏ ਹਾਂ, ਆਹ ਵੇਖੋ ਵਜ਼ੀਰ ਖਾਂ ਦੇ ਹੱਥ ਦੀ ਲਿਖੀ ਹੋਈ ਲਿਖਤ। ਉਹਨੇ ਬਕਾਇਦਾ ਇਹ ਸਾਨੂੰ ਲਿਖਤ ਜਿਹੜੀ ਹੈ ਹੁਕਮ ਜਾਰੀ ਕਰਕੇ ਦਿੱਤਾ ਹੋਇਆ, ਉਹਦੇ ਹੁਕਮ ਦੇ ਨਾਲ ਅਸੀਂ ਆਏ ਹਾਂ।
ਲਿਖ ਕੇ ਚਿੱਠੇ ਉਹ ਹੱਥ ਦੇ ਕਹਿਓ ਵਜ਼ੀਰੇ ਹਮ ਅਬ ਆਏ।
ਬਾਬਾ ਬੰਦਾ ਸਿੰਘ ਜੀ ਨੇ ਆਖਿਆ ਜਸੂਸੋ, ਸਾਡੀ ਜਸੂਸੀ ਤਾਂ ਹੁਣ ਤੁਸੀਂ ਲਈ ਹੈ, ਕਰ ਤੇ ਹੁਣ ਜਾਓ ਆਪਣੇ ਉਸ ਵੱਡੇ ਸੂਬੇ ਵਜ਼ੀਰ ਖਾਂ ਕੋਲ, ਆਹ ਸਾਡੀ ਲਿਖਤ ਲੈ ਜਾਓ। ਬਾਬਾ ਜੀ ਨੇ ਲਿਖਤ ਕਰਕੇ ਦਿੱਤੀ ਇੱਕ, ਆ ਜਾ ਕੇ ਦੇ ਦਿਓ ਵਜ਼ੀਰ ਖਾਂ ਨੂੰ, ਤੇ ਉਹਨੂੰ ਕਹਿ ਦਿਓ ਕਿ ਵਜ਼ੀਰ ਖਾਂ ਤਗੜਾ ਹੋ ਜਾ, ਹੁਣ ਆ ਰਹੇ ਹਾਂ, ਤਗੜਾ ਹੋ ਜਾ, ਹੁਣ ਜਿੰਨੇ ਦਿਨ ਕੱਟਣੇ ਸੀ ਕੱਟ ਲਏ ਨੇ, ਹੁਣ ਤੂੰ ਤਗੜਾ ਹੋ ਜਾ, ਕਿਉਂਕਿ ਓਨੀ ਦੂਰ ਹੈ ਤੇਰੀ ਮੌਤ ਤੇਰੇ ਤੋਂ ਜਿੰਨਾ ਦੂਰ ਇਸ ਵਕਤ ਤੇਰੇ ਤੋਂ ਮੈਂ ਬੈਠਾ ਹੋਇਆ ਹਾਂ।
ਯੈ ਸੁਣ ਵਜੀਦੇ ਚਿੰਤਾ ਜਾਨੇ ਛੱਡੈ ਨਾ ਬੰਦਾ ਯੋ ਮਤ ਆਨੇ।
ਵਜੀਦੇ ਨੂੰ ਪਿੱਸੂ ਪੈ ਗਏ ਵੀ ਜਿਹਨੇ ਸਮਾਣਾ ਨਹੀਂ ਛੱਡਿਆ, ਵੱਡੇ ਵੱਡੇ ਜਿਹੜੇ ਵੱਡੇ ਵੱਡੇ ਸੈਯਦ ਉਹ ਨਾ ਛੱਡੇ, ਮੈਨੂੰ ਕਿੱਥੇ ਛੱਡੇਗਾ। ਬੰਦੇ ਬਹਾਦਰ ਦੀ ਆਮਦ ਸੁਣ ਕੇ ਉਹ ਜਸੂਸ ਪਹੁੰਚੇ, ਤੇ ਵਜੀਦੇ ਦੇ ਮਨ ਵਿਚ ਚਿੰਤਾ ਫਿਕਰ, ਹੁਣ ਸਮਝ ਗਿਆ ਇਹ ਹੁਣ ਨੀ ਮੈਨੂੰ ਬੰਦਾ ਬਹਾਦਰ ਛੱਡਣ ਲੱਗਾ
ਸ਼ੈਲ ਮਾਏ ਪੈ ਗਏ ਉਤਰ ਥੱਲਾ ਕਰ ਕਰ ਚੱਲੀ ਬੰਦੇ ਕੀ ਗੱਲਾਂ
ਸਾਰੇ ਸਰਹੰਦ ਸ਼ਹਿਰ ਚ ਇਕ ਵਾਰੀ ਸਰਥੱਲੀ ਮੱਚ ਗਈ ਘਰ ਘਰ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੱਲਾਂ ਹੋਣ ਲੱਗੀਆਂ
ਆਇਓ ਆਈ ਦੋ ਬੰਦਾ ਪਏ ਚੈਤ ਕਤਲ ਵੈ ਸ਼ਹਿਰ
ਜਦੋਂ ਨਾ ਸੁਣਿਆ ਨਾ ਵੀ ਸਮਾਣੇ ਦਾ ਹਾਲ ਹੋਇਆ ਵੀ 10,000 ਤੁਰਕ ਮਾਰੇ ਗਏ ਸਮਾਣੇ ਚ ਉਹ ਕਹਿੰਦੇ ਵੀ ਉਹ ਸਰਹੰਦ ਦਾ ਕੀ ਬਣਾਵੇਗਾ ਬਸ ਬੰਦਾ ਆਇਆ ਬੰਦਾ ਆਇਆ ਏਦਾਂ ਦਾ ਹਊਆ ਬਣ ਗਿਆ ਸਭ ਦੇ ਅੰਦਰ ਔਰ ਸਾਰੇ ਜਾਣਦੇ ਨੇ ਵੀ ਹੁਣ ਸ਼ਹਿਰ ਕਤਲ ਹੋ ਜਾਵੇਗਾ
ਦੋਹੇਰਾ ਵਜ਼ੀਰ ਹੈ ਕੀ ਉਹ ਗਜਰ ਜੋ ਪਯੋ ਸ਼ਹਿਰ ਕੇ ਨਾਏ
ਜਿਹੜਾ ਪਾਪ ਵਜੀਦੇ ਪਾਪੀ ਨੇ ਕੀਤਾ ਹੈ ਵਜ਼ੀਰ ਖਾਂ ਦਾ ਕੀਤਾ ਹੋਇਆ ਉਹ ਪਾਪ ਸਾਰੇ ਸ਼ਹਿਰ ਦੇ ਮੱਥੇ ਦੇ ਉੱਤੇ ਲੱਗਾ ਹੈ
ਸੋ ਦੁੱਖ ਸੋ ਮੁਕ ਗੁਰ ਕਹਿਓ ਇਤ ਦਰਿਆਏ ਪਾਏ
ਗੁਰੂ ਜੀ ਨੇ ਵੀ ਬਚਨ ਕੀਤਾ ਕਿ ਜਿਹੜਾ ਮੇਰਾ ਸਿੰਘ ਹੈ ਉਹ ਸਰਹੰਦ ਸ਼ਹਿਰ ਦੀਆਂ ਨੀਹਾਂ ਦੀਆਂ ਇੱਟਾਂ ਤੱਕ ਪੁੱਟ ਕੇ ਦਰਿਆ ਦੇ ਵਿਚ ਰੋੜ ਦੇਵੇ
ਕਿਉਂ ਪਈ ਸੋ ਵਕਤ ਅਬੇ ਜਾਨੀਅਤ ਆਇਆ
ਹੁਣ ਆ ਗਿਆ ਉਹ ਸਮਾਂ ਜਿਹੜੇ ਬਚਨ ਗੁਰੂ ਦਸਵੇਂ ਪਾਤਸ਼ਾਹ ਨੇ ਕਹੇ ਸਨ ਪੂਰੇ ਹੋਣ ਦਾ ਸਮਾਂ ਆ ਗਿਆ ਵੀ ਇਹਦੀਆਂ ਇੱਟਾਂ ਪੁੱਟ ਕੇ ਸਰਹੰਦ ਸ਼ਹਿਰ ਦੀਆਂ ਜੜਾਂ ਪੁੱਟ ਕੇ ਉਹ ਦਰਿਆ ਵਿਚ ਰੋੜਦੀਆਂ ਨੇ ਕਹਿੰਦੇ ਲੱਗਦਾ ਹੁਣ ਉਹ ਸਮਾਂ ਆ ਪਹੁੰਚਿਆ ਹੈ
ਸਤਿਗੁਰ ਬਚਨ ਨਾ ਖਾਲੀ ਜਾਇਆ
ਪਾਤਸ਼ਾਹ ਦਾ ਕੀਤਾ ਹੋਇਆ ਬਚਨ ਹੁਣ ਖਾਲੀ ਨੀ ਜਾਣ ਲੱਗਾ
ਉਸ ਕੀ ਕਰਨੀ ਹਮ ਸਿਰ ਆਏ
ਕਰਨੀ ਵਜੀਦੇ ਨੇ ਕੀਤੀ ਆ ਤੇ ਸਾਨੂੰ ਸਾਰਿਆਂ ਨੂੰ ਭੋਗਣੀ ਪੈਣੀ ਹੈ
ਐਸੇ ਆਖੇ ਸ਼ਹਿਰ ਲੁਕਾਏ
ਸਾਰੇ ਸ਼ਹਿਰ ਦੇ ਲੋਕ ਇਹ ਗੱਲਾਂ ਕਰਦੇ ਨੇ
ਦੋਹੇਰਾ ਕਹੇ ਸਿੱਖ ਪਛਤਾਏ ਤਬ ਸੁਲੱਖਣਾ ਮਸੰਦਾ ਬਾਤ
ਖਾਲਸਾ ਜੀ ਸਰਹੰਦ ਸ਼ਹਿਰ ਵਿਚ ਇਕ ਗੁਰੂ ਘਰ ਦਾ ਮਸੰਦ ਸੀ ਸੁਲੱਖਣਾ ਇਹ ਜਿਹੜਾ ਸੁਲੱਖਣਾ ਮਸੰਦ ਸੀ ਉਦੋਂ ਹਾਜ਼ਰ ਸੀ ਉਸ ਵੇਲੇ ਜਦੋਂ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਹੁਣ ਜਿਹੜੇ ਇੱਥੇ ਸਿੱਖ ਰਹਿੰਦੇ ਸੀ ਨਾ ਸਰਹੰਦ ਵਿਚ ਸੈਂਕੜੇ ਘਰ ਸੀ ਉਸ ਵੇਲੇ ਸਿੱਖਾਂ ਦੇ ਬੜਾ ਵੱਡਾ ਸੀ ਸਰਹੰਦ ਅੱਜ ਵਾਂਗੂ ਛੋਟਾ ਜਿਹਾ ਨਹੀਂ ਸੀ ਬੜਾ ਵੱਡਾ ਆਕਾਰ ਸੀ ਸਰਹੰਦ ਦਾ ਉਹ ਸਿੱਖ ਜਿਹੜੇ ਨੇ ਹੁਣ ਇਹਨੂੰ ਕਹਿੰਦੇ ਨੇ ਸੁਲੱਖਣੇ ਨੂੰ ਕਹਿੰਦੇ ਹੁਣ ਜਦੋਂ ਪੀੜੇ ਜਾਵਾਂਗੇ ਵਿਚ ਆਪਾਂ ਵੀ ਆਵਾਂਗੇ ਦੋਸ਼ੀ ਤਾਂ ਆਪਾਂ ਵੀ ਆ ਵੀ ਤੈਨੂੰ ਅਸੀਂ ਕਹਿੰਦੇ ਰਹੇ ਸੁਲੱਖਣਿਆ ਵੀ ਵਜ਼ੀਰ ਖਾਂ ਨੂੰ ਆਪਾਂ ਪੈਸੇ ਤਾਰ ਦਿੰਦੇ ਹਾਂ ਤੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਛੁਡਾ ਲੈਂਦੇ ਹਾਂ ਤੂੰ ਉਦੋਂ ਆਗੂ ਬਣ ਕੇ ਨੀ ਤੁਰਿਆ ਸਾਡੇ ਮੂਹਰੇ ਲੱਗ ਕੇ ਡਰ ਗਏ ਨਾਲ ਲੁਕ ਕੇ ਸਹਿ ਕੇ ਬੈਠਾ ਰਿਹਾ
ਜੋ ਤੂੰ ਹਮਕੋ ਆਖ ਤੋ ਮਰਨ ਗੁਰਨ ਸੁਤ ਸਾਤ
ਜੇ ਤੂੰ ਉਦੋਂ ਸਾਨੂੰ ਸਾਰਿਆਂ ਨੂੰ ਪ੍ਰੇਰਦਾ ਤੇ ਅਸੀਂ ਗੁਰੂ ਦੇ ਪੁੱਤਰਾਂ ਨਾਲ ਅਸੀਂ ਵੀ ਮਰਨ ਨੂੰ ਤਿਆਰ ਹੋ ਜਾਂਦੇ ਅਸੀਂ ਵੀ ਉੱਥੇ ਮਰ ਮੁੱਕ ਜਾਂਦੇ ਜਾਂ ਉਹਨਾਂ ਨੂੰ ਛੁਡਾ ਲੈਂਦੇ
ਚੋ ਪਈ ਤੂੰ ਕਹਿ ਹਮਕੋ ਦਰਬ ਦਿਲਾਵਤ ਸਾਤ ਸੂਰਨ ਉਹ ਮੋਤੀ ਭੁਲਾਵਤ
ਸਾਡੇ ਸਾਰਿਆਂ ਕੋਲੋਂ ਪੈਸਾ ਇਕੱਠਾ ਕਰਦਾ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਅਸੀਂ ਮੋਤੀਆਂ ਤੇ ਪੈਸਿਆਂ ਨਾਲ ਤੋਲ ਕੇ ਵਾਪਸ ਲੈ ਲੈਂਦੇ
ਸੋ ਦਰਬ ਸਭ ਲੁੱਟੀ ਜਾਓਗੋ ਪ੍ਰਾਣ ਹਮੈ ਲੈ ਸੰਗ ਸਿਧਾਓਗੋ
ਕਹਿਣ ਲੱਗੇ ਸੁਲੱਖਣਿਆ ਸਭ ਤੇਰਾ ਦੋਸ਼ ਹੈ ਤੂੰ ਉਦੋਂ ਸਾਨੂੰ ਪ੍ਰੇਰਿਆ ਨੀ ਸਾਡੇ ਕੋਲੋਂ ਪੈਸੇ ਇਕੱਠੇ ਨਹੀਂ ਕੀਤੇ ਹੁਣ ਉਹ ਪੈਸੇ ਵੀ ਜਾਣਗੇ ਤੇ ਸਾਡੀਆਂ ਜਾਨਾਂ ਵੀ ਜਾਣਗੀਆਂ ਇਹ ਸਾਡੀਆਂ ਜਾਨਾਂ ਵੀ ਜਾਣਗੀਆਂ ਪੈਸੇ ਵੀ ਜਾਣਗੇ ਤੇ ਤੂੰ ਗੁਰੂ ਸਾਹਿਬ ਦੇ ਬੱਚਿਆਂ ਨੂੰ ਛੁਡਾਉਣ ਦਾ ਕੋਈ ਯਤਨ ਨਹੀਂ ਕੀਤਾ ਹੁਣ ਸਾਡਾ ਸਾਰਾ ਘਰ ਵੀ ਉਜੜਨਾ ਗੁਰੂ ਪਾਤਸ਼ਾਹ ਦੇ ਬਚਨ ਨੇ ਵੀ ਸਰਹੰਦ ਉਜੜਨੀ ਹੈ ਸਾਰੀ ਤੇ ਜੇ ਸਰਹੰਦ ਉਜੜੇਗੀ ਨਾਲ ਸਾਡੇ ਘਰ ਜਿਹੜੇ ਨੇ ਇਹ ਵੀ ਤਾਂ ਉਜੜਨਗੇ ਸਰਹੰਦ ਵਿਚ ਹੀ ਨੇ ਨਾ ਇਸ ਕਰਕੇ ਸੁਲੱਖਣੇ ਮਸੰਦ ਨੂੰ ਸਿੱਖ ਲਾਹਨਤਾਂ ਪਾ ਰਹੇ ਨੇ ਇਹਨੂੰ ਤਰਕਾਰਾਂ ਵੀ ਪਾ ਰਹੇ ਨੇ ਇਧਰ ਬਾਬਾ ਬੰਦਾ ਸਿੰਘ ਜੀ ਬਹਾਦਰ ਸਮਾਣਾ ਮਾਰਨ ਤੋਂ ਬਾਅਦ ਜਿਵੇਂ ਹੋਰ ਕਈ ਇਲਾਕਿਆਂ ਤੇ ਫਤਿਹ ਕਰ ਰਹੇ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।